इलेक्शन पाकिस्तान 2024, कौन बनेगा वजीर आजम और कौन करेगा ऐवान में राज। इलेक्शन पाकिस्तान 2024 की ताज़ा तरीन सूरत हाल जाने हमारे साथ जुमेरात 8 फरवरी दोपहर 3 बजे से शाम देर तक लाइव सिर्फ और सिर्फ रेडियो साजो आवाज 770 AM और ई आवाज टीवी पर। ऑनलाइन सुनने या देखने के लिए विजिट कीजिए eawaz.com एंड लिसन लाइव ऑन लोकल फोन नंबर 6478724900।
The views expressed on the preceding program may not necessarily be those of the owner or management of WTOR radio station.
कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गालिक की जी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड ब्रैम्पटन 9058747171।
यह फार्मेसी ते छेती नाल कीता गया एक असेसमेंट है। यह 2018 तो हुण तक 80,000 तो वध नर्सां दी भर्ती है। यह देखभाल है जदों अते जिथे तुहानू इस दी लोड़ होवे। ontario.ca/lorehelp ते जाके उस सारे तरीके वेखो जिन्हां राही असीं तुहानू देखभाल नाल जोड़ रहे हां। इस दी अदायगी ontario सरकार वल्लों कीती गई है।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Fuck you!
सिटी ऑफ ब्रैम्पटन तुहानू पड़ोसी ग्रुप विच शामिल होने दा मौका दे रहा है तां जे तुसी शहर दी पड़ोसी एसोसिएशन दा हिस्सा बन सको। इह नवां प्रोग्राम तुहानू चोखे फायदे ते नवे मनसूबियां बारे भी जानकारी देवेगा। नाल नाल तुसी सिटी ऑफ ब्रैम्पटन तो मिलने लाली $1500 दी नेचर नेबरहुड ग्रांट भी हासिल कर सकते हो। होर जानकारी लई संपर्क करो brampton.ca/community-safety।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसीं प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एम्बिशंस मेड रियल।
घर तां आपां एड्डा वड्डा इन्ना सोहणा लै लिया, हुण अपलायंसेस भी हाई एंड ही लैणे आ।
हां, ब्रैम्पटन टीवी एंड अपलायंसेस है ना, फ्रिज, स्टोव, डिशवॉशर, वॉशर एंड ड्रायर, LED टीवी सब इत्थों ही लवांगे। इन्हां तों वधिया प्राइसेस पूरे ब्रैम्पटन की टोरंटो च नहीं मिलनियां। कोई भी अपलायंसेस खरीदो, पेमेंट भी 6 महीने च करनी है, वो भी बिना किसी ब्याज दे। होर ते होर डिलीवरी भी फ्री करनगे। कॉल ब्रैम्पटन टीवी एंड अपलायंसेस 905-450-2828-2828।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की जरूरत है जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ।
ਸਮਝੇ ਕਿ ਆਉਣਾ ਇੱਥੇ ਕੁਝ ਵੀ ਨਾ ਤੇਰਾ, ਆ ਵੀ ਹੋ ਜਾ ਮੇਰਾ ਨਾਲੇ ਉਹ ਵੀ ਹੋ ਜਾ ਮੇਰਾ। ਸਮਝੇ ਕਿ ਆਉਣਾ ਇੱਥੇ ਕੁਝ ਵੀ ਨਾ ਤੇਰਾ, ਜਿਹੜਾ ਮੇਰੇ ਆਹ ਨਾਲਾ ਉਹਦਾ ਸ਼ੁਕਰ ਮਨਾ ਲੈ।
Smallest actions can make a big difference. So we designed our products with the convenience you need and strength you can count on.
Give दूध भी जैसे एक मीठ है, जिंदगी की यही रीत है, जिंदगी की यही रीत है, हार के बाद ही जीत है, थोड़े आंसू है थोड़ी हंसी, आज हम है तो कल है खुशी,
ਸਿੱਧੂ ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ ਓਨਟੈਰੀਓ.ca/ਲੋੜ ਹੈਲਪ ਜਾ ਕੇ ਉਹ ਸਾਰੇ ਤਰੀਕੇ
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। आज हम जंगली हयात को खाना खिलाने पर बात करेंगे। ब्रैम्पटन में जंगली हयात को खाना खिलाना सख्ती से मना है। जानवरों को खाना फराहम ना करें और ना ही खाना बाहर छोड़ें और अपने गार्बेज बिन्स को गैराज या शेड के अंदर रखें और अपने ग्रीन बिन्स को फूड वेस्ट के लिए इस्तेमाल करें। मजीद मालूमात के लिए brampton.ca/animalservices पर विजिट करें।
Learn to drive safely and confidently. Professional driving lessons with HT Driving School in Brampton. अगर eligible हैं तो सिर्फ 7 दिनों में G या G2 लाइसेंस लें। MTO approved instructors, early road test arrangements, high passing road, pickup, drop off, male and female instructors. और हाँ, साथ में लें insurance discount certificate. गाड़ी चलाना सीख लेना इतना मुश्किल नहीं जितना सही तौर पर गाड़ी चलाना है। मजीद मालूमात के लिए कॉल HT Driving School 647-766-5398।
घर लेना हो या फिर लिस्ट करना हो, आर पा मुजफ्फर को कॉल करो।
इन्वेस्टमेंट करने का घर हो इरादा,
आर पा मुजफ्फर को कॉल करो।
नाम जिसे आप जानते हैं, आवाज जिसे आप पहचानते हैं।
जी जनाब, अस्सलाम वालेकुम।
रियल एस्टेट की किसी भी जरूरत के लिए आरिफा मुजफ्फर को कॉल करो 6478986245। सिटीस्केप रियल एस्टेट की
आरिफा मुजफ्फर को कॉल करो।
तुसी सुन रहे हो द करंट अफेयर्स विद रमनजीत सिद्धू। इस प्रोग्राम च तुसी अपने व्यापार लई, कारोबार लई एडवरटाइजमेंट दे सकते हो। इश्तेहार देने दे लई हुणे संपर्क करो साडी मार्केटिंग एसोसिएट शाजिया मलिक नू 6472424746।
Good morning everyone, you're listening to WTOR 770 AM, your trusted source for news and information. Here comes your host Ramanjit Sittu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਬੜੀ ਮਾਜ਼ਰਤ ਨਾਲ ਅਪੋਲੋਜਾਈਜ਼ ਕਰਦੇ ਹਾਂ ਕਿ ਪ੍ਰੋਗਰਾਮ ਬਕਾਇਦਗੀ ਨਾਲ ਸ਼ੁਰੂ ਹੀ ਹੋ ਸਕਿਆ। ਸਾਨੂੰ ਕੁਝ ਇੰਟਰਨੈਟ ਨਾਲ ਲਿੰਕ ਦੀਆਂ ਸਮੱਸਿਆਵਾਂ ਆ ਰਹੀਆਂ ਨੇ, ਜਿਹਦੇ ਕਰਕੇ ਫਿਰ ਅਸੀਂ ਅੱਜ ਫਿਰ ਪੁਰਾਣੇ ਤਰੀਕੇ ਨਾਲ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਅੱਜ 19 ਫਰਵਰੀ ਔਰ ਸਵੇਰ ਦੇ 7:21 ਦਾ ਸਮਾਂ, ਦਿਨ ਸੋਮਵਾਰ। ਤੇ ਬਿਨਾਂ ਹੁਣ ਇੰਟਰੋ ਜਿਹੜੀ ਮੈਂ ਸੋਚੀ ਸੀ ਅੱਜ ਉਹਦਾ ਤਾਂ ਹੁਣ ਸਮਾਂ ਨਹੀਂ ਰਿਹਾ, ਉਹ ਫਿਰ ਆਪਾਂ ਗੱਲ ਕਰਾਂਗੇ ਕਿ ਜਿੱਦਾਂ ਆਪਾਂ ਬਕਾਇਦਗੀ ਨਾਲ ਸ਼ੁਰੂਆਤ ਕਰਦੇ ਹਾਂ। ਸੋ ਵਿਦਆਊਟ ਐਨੀ ਫਰਦਰ ਡਿਲੇ, ਇੱਕ ਤਾਂ ਸਾਡੇ ਸਟੂਡੀਓ ਦਾ ਨੰਬਰ 416-620-1778 ਹੈ, 416-620-1778। ਇਹਦੇ ਜ਼ਰੀਏ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਸੇ ਸਮੇਂ ਵੀ ਰਾਬਤਾ ਕਰ ਸਕਦੇ ਹੋ। 647-879-1900 ਸਾਡਾ ਟੈਲੀਫੋਨ ਦਾ ਨੰਬਰ ਹੈ, ਜਿਸ ਦੇ ਜ਼ਰੀਏ ਤੁਸੀਂ ਲਾਈਵ ਪ੍ਰੋਗਰਾਮ, ਜੇਕਰ ਕਿਤੇ ਸਿਗਨਲ ਦੀ ਦਿੱਕਤ ਆਉਂਦੀ ਹੋਵੇ ਤਾਂ ਉਹ ਵੀ ਸੁਣ ਸਕਦੇ ਹੋ। ਸੋ ਪਹਿਲੀਆਂ ਖ਼ਬਰਾਂ ਦੇ ਵਿੱਚ ਤੇ ਇਹੀ ਹੈ ਕਿ ਟੋਰਾਂਟੋ ਪੁਲਿਸ ਦੇ ਉੱਤੇ ਗੱਲਬਾਤ ਕਰਦੇ ਹਾਂ। ਕਈ ਵਾਰੀ ਅਸੀਂ ਨਾ ਗੱਲ ਬੜੀ ਵਧਾ ਕੇ ਕਰ ਲੈਂਦੇ ਹਾਂ, ਪਹਿਲਾਂ ਪ੍ਰਭਾਵ ਪਾਉਣ ਵਾਸਤੇ। ਰਹਿਣਾ ਇਹੀ ਹੈ ਜ਼ਿੰਦਗੀ ਦੇ ਵਿੱਚ, ਅਸੂਲ ਵੀ ਇਹੀ ਨੇ ਕੁਛ, ਕਿ ਜਦੋਂ ਆਪਣੀ ਗੱਲ ਮਨਾਉਣੀ ਹੁੰਦੀ ਹੈ ਜਾਂ ਆਪਣੀ ਗੱਲ ਨੂੰ ਪੇਸ਼ ਕਰਨਾ ਹੁੰਦਾ ਤੇ ਅਕਸਰ ਕਿਹਾ ਜਾਂਦਾ ਕਿ 2 ਗੱਲਾਂ ਵਧਾ ਕੇ ਕਰ ਲਓ, ਬਾਅਦ ਚ ਫਿਰ ਘੱਟਦੇ ਘੱਟਦੇ ਅਗਲੇ ਨੇ ਮੰਗਦੇ ਆਉਣਾ ਹੁੰਦਾ। ਜੇ 50 ਪੈਸੇ ਲੈਣੇ ਆ ਤਾਂ 2 ਰੁਪਿਆਂ ਤੋਂ ਗੱਲ ਸ਼ੁਰੂ ਕਰੋ, ਫਿਰ ਭਾਅ ਤੁਸੀਂ ਬਾਰਗੇਨਿੰਗ ਹੁੰਦੀ ਹੈ। ਬਟ ਸਮਟਾਈਮਸ ਵੀ ਕ੍ਰੋਸ ਦ ਲਿਮਿਟ। ਇਸ ਤਰ੍ਹਾਂ ਕਰਦੇ ਕਰਦੇ ਜਿਹਨੂੰ ਅਸੀਂ ਕਹਿੰਦੇ ਅਤਕਥਨੀ ਹਾਈਪਰਬੋਲਿਕ ਹੋ ਜਾਂਦੀ ਹੈ। ਤੇ ਇਹੀ ਗੱਲ ਹੁਣ ਕਿਤੇ ਨਾ ਕਿਤੇ ਟੋਰਾਂਟੋ ਪੁਲਿਸ ਨੂੰ ਵੀ ਫੇਸ ਕਰਨੀ ਪੈ ਸਕਦੀ ਹੈ। ਟੋਰਾਂਟੋ ਪੁਲਿਸ $2 ਕਰੋੜ ਦਾ $20 ਮਿਲੀਅਨ ਦਾ ਬਜਟ ਵਾਧਾ ਚਾਹੁੰਦੀ ਸੀ ਕਿ ਉਹਨਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਤੇ ਇਸ ਕਰਕੇ ਉਹਨਾਂ ਨੂੰ $2 ਕਰੋੜ ਜਾਂ $20 ਮਿਲੀਅਨ ਦੀ ਰਕਮ ਵੱਧ ਦਿੱਤੀ ਜਾਵੇ। ਸਿੱਧੀ ਪਹਿਲਾਂ ਹੀ ਆਪਾਂ ਜਾਣਦੇ ਹਾਂ ਕਿ ਬਜਟ ਡੈਫੀਸਿਟ ਦੇ ਨਾਲ ਜੂਝ ਰਿਹਾ $1.8 ਬਿਲੀਅਨ ਤੇ ਉਹਨੂੰ ਪੂਰਾ ਕਰਨ ਲਈ ਟੈਕਸ ਵਧਾਏ ਗਏ ਆ 9.5% ਦੀ ਦਰ ਨਾਲ ਪ੍ਰੋਪਰਟੀ ਟੈਕਸ ਵਾਧਾ ਕੀਤਾ ਗਿਆ। ਕੁਝ ਸੇਵਾਵਾਂ ਵਿਚ ਵੀ ਕਟੌਤੀ ਕਰਨ ਦੀ ਗੱਲ ਸੀ। ਕੁੱਲ ਮਿਲਾ ਕੇ ਇਹ ਸੀਗਾ ਕਿ ਬੁਕਸ ਸਾਥ ਨਹੀਂ ਦੇ ਰਹੀਆਂ। ਨਵੀਂ ਮੇਅਰ ਬਣਨ ਦੇ ਤੋਂ ਪਹਿਲਾਂ ਓਲੀਵਰ ਚਾਓ ਦੇ ਖਿਲਾਫ ਇਹੀ ਗੱਲ ਸੀ ਕਿ ਬਈ ਆ ਤਾਂ ਜਾਊਗੀ, ਗੱਲਾਂ ਵੀ ਬੜੀਆਂ ਵਧੀਆ ਕਰਦੀ ਲੋਕ ਸੇਵਾ ਦੀਆਂ, ਪਰ ਇਹਨਾਂ ਕਰਕੇ ਤੁਹਾਡਾ ਬਜਟ ਹੈ ਉਹ ਘਾਟੇ ਵਾਲਾ ਤੇ ਇਹ ਟੈਕਸ ਵਧਾਉਣ। ਹੁਣ ਪੁਲਿਸ ਨੇ ਵੀ ਕੈਂਪੇਨ ਕੀਤਾ ਹੋਇਆ ਸੀ। ਸੋ ਪੁਲਿਸ ਨੂੰ ਪਹਿਲਾਂ ਮੇਅਰ ਨੇ ਕਿਹਾ ਕਿ ਭਾਈ 20 ਮਿਲੀਅਨ ਨਹੀਂ, ਤੁਹਾਨੂੰ $7.4 ਬਿਲੀਅਨ $74 ਲੱਖ ਦੇ ਸਕਦੇ ਆ ਤੇ ਬਾਕੀ ਤੁਸੀਂ $12,60,000 ਤੁਸੀਂ ਆਪਣਾ ਇਹ ਸਾਰ ਲਓ, ਕੰਮ ਸਾਰ ਲਓ ਕਿਸੇ ਤਰ੍ਹਾਂ। ਉਦੋਂ ਕੀ ਹੋਇਆ ਕਿ ਟੋਰਾਂਟੋ ਪੁਲਿਸ ਚੀਫ ਇਹਨਾਂ ਦੀ ਅਗਵਾਈ ਦੇ ਵਿਚ ਇਕ ਕੈਂਪੇਨ ਰਨ ਹੋ ਗਿਆ। ਮਾਇਰਾਨ ਗੈਮਕਿਊ ਇਹਨਾਂ ਨੇ ਇੱਕ ਕੈਂਪੇਨ ਸੋਸ਼ਲ ਮੀਡੀਆ ਦੇ ਉੱਤੇ ਰਨ ਕੀਤਾ। ਉਹਦਾ ਵੀ ਖੈਰ ਅੱਗੇ ਫੰਡਿੰਗ ਤੇ ਸੋਲ ਸੋਰਸ ਸੀਗਾ ਕਿ ਤੁਸੀਂ ਇੱਕ ਬੰਦੇ ਨੂੰ ਕਿਸੇ ਇੱਕ ਧਿਰ ਨੂੰ ਦੇ ਕੇ ਐਡਵਰਟਾਈਜ਼ ਕਰਾਇਆ। ਸੋ ਇਹਨਾਂ ਨੇ ਆਪਣਾ ਕੈਂਪੇਨ ਆਪਣੀ ਦਲੀਲ ਇਹ ਰੱਖੀ ਕਿ ਬਈ ਸ਼ਹਿਰ ਦੀਆਂ ਸੇਵਾਵਾਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ, ਸ਼ਹਿਰ ਵੈਸੇ ਹੀ ਕ੍ਰਾਈਮ ਨਾਲ ਜੂਝ ਰਿਹਾ ਤੇ ਇਸ ਕਰਕੇ ਪੁਲਿਸ ਕੋਲ ਨਫ਼ਰੀ ਦੀ ਘਾਟ ਹੈ, ਵਧੇਰੇ ਪੁਲਿਸ ਮੁਲਾਜ਼ਮ ਹੋਣਗੇ, ਅਸੀਂ ਚੰਗੀਆਂ ਸੇਵਾਵਾਂ ਦੇ ਸਕਾਂਗੇ। ਕਰਦੇ ਕਰਦੇ ਗੱਲ ਇੱਥੇ ਤੱਕ ਲੈ ਗਏ ਕਿ ਜਦੋਂ ਐਮਰਜੈਂਸੀ ਕਾਲ ਆਉਂਦੀ ਹੈ 911 ਤੇ ਤਾਂ ਉਹਦਾ ਰਿਸਪੋਂਸ ਟਾਈਮ ਹੈ ਕਿ ਜਦੋਂ ਫੋਨ ਆਇਆ ਉਹ ਤੋਂ ਬਾਅਦ ਪੁਲਿਸ ਮੌਕੇ ਤੇ ਕਦੋਂ ਪਹੁੰਚਦੀ ਹੈ। ਹੁਣ ਹਰ ਫੋਨ ਤੇ ਤਾਂ ਪੁਲਿਸ ਪਹੁੰਚਦੀ ਨਹੀਂ, ਪਹਿਲੇ ਇੱਕ ਦਵਾਈ, ਦੋ ਦਵਾਈ, ਤਿੰਨ ਦਵਾਈ, ਹਨਾ, ਕਿੰਨੀ ਸੱਟ ਲੱਗੀ ਹੈ, ਕੀ ਤੁਹਾਡੇ ਸਿਰਫ ਕਾਰ ਚੱਕ ਕੇ ਲੈ ਗਏ, ਕੋਈ ਭੰਨ ਤੋੜ ਤਾਂ ਨਹੀਂ ਹੋਈ, ਤੁਹਾਡੇ ਸੱਟ ਫੇਟ ਤਾਂ ਨਹੀਂ ਵੱਜੀ, ਜੇ ਨਹੀਂ ਵੱਜੀ ਤਾਂ ਫਿਰ ਅਸੀਂ ਲੇਟ ਆਵਾਂਗੇ। ਜੇ ਮੌਕੇ ਤੇ ਵੀ ਜਿਵੇਂ ਕਤਲ ਹੋ ਗਿਆ, ਕਿਤੇ ਹਮਲਾ ਚੱਲ ਰਿਹਾ, ਫਿਰ ਅਸੀਂ ਕਹਿੰਦੇ ਪਹਿਲਾਂ ਜਾਵਾਂਗੇ ਕਿਉਂਕਿ ਸਾਡੇ ਕੋਲ ਹਰ ਮੌਕੇ ਤੇ ਪਹੁੰਚਣ ਦਾ ਗੁੰਜਾਇਸ਼ ਨਹੀਂ ਹੈ। ਦੂਜੇ ਫਿਰ ਮੁਲਾਜ਼ਮਾਂ ਦੀ ਘਾਟ ਹੈ, ਸਾਧਨਾਂ ਦੀ ਘਾਟ ਹੈ, ਇਸ ਕਰਕੇ ਮੌਕੇ ਤੇ ਪਹੁੰਚਣ ਦਾ ਸਮਾਂ 22 ਮਿੰਟਾਂ ਤੋਂ ਉੱਗੇ ਨਿਕਲ ਗਿਆ। ਸੋ ਹੁਣ ਇਹ ਕਿਹਾ ਜਾ ਰਿਹਾ ਕਿ ਜੇ 22 ਮਿੰਟਾਂ ਦੇ ਵੀ ਆ ਜਾਈਏ, ਉਹੀ ਸੇਵਾਵਾਂ ਨੂੰ ਬਰਕਰਾਰ ਰੱਖੀਏ ਕਿ 22 ਮਿੰਟ ਦਾ ਸਟੈਂਡਰਡ ਰੱਖ ਲਈਏ ਫੋਨ ਆਉਣ ਤੋਂ ਬਾਅਦ, ਤੇ ਤਾਂ ਵੀ ਅਸੀਂ ਮੌਕੇ ਤੇ ਪਹੁੰਚੇ ਤਾਂ ਬੜੀ ਗਨੀਬਤ ਹੋਏਗੀ। ਸੋ ਇਸ ਗੱਲ ਨੂੰ ਲੈ ਕੇ ਕੈਂਪੇਨ ਰਨ ਕੀਤਾ ਗਿਆ ਕਿ ਦੇਖੋ ਬਈ ਸ਼ਹਿਰ ਨੂੰ ਇੰਨੀ ਲੋੜ ਹੈ, ਇੰਨਾ ਖਤਰਾ, ਤੇ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਐਂਗਜ਼ਾਇਟੀ ਵੀ ਪੈਦਾ ਹੋਈ ਕਿ ਹਾਂ ਭਾਈ ਜੇ ਪੁਲਿਸ ਮੌਕੇ ਤੇ ਨਾ ਆਈ ਤਾਂ ਬੜਾ ਮਾੜਾ ਕੰਮ ਹੋਊਗਾ। ਸੋ ਇਸ ਗੱਲ ਨੂੰ ਲੈ ਕੇ ਉਹ ਕਹਿੰਦੇ ਵੀ ਕੁਝ ਜ਼ਿਆਦਾ ਹੀ ਫੈਨ ਕਰਤੀ ਐਂਗਜ਼ਾਇਟੀ ਨੂੰ, ਹਵਾ ਜ਼ਿਆਦਾ ਦੇਤੀ, ਧੂਲ ਜ਼ਿਆਦਾ ਦੇਤੀ। ਹੁਣ ਹੋਇਆ ਕਿ ਇਧਰੋਂ ਮੇਅਰ ਹੋ ਰਹੀ, ਪਹਿਲਾਂ ਤਾਂ ਹੁੰਦਾ ਨਾ ਇਹਨੇ ਮੰਨਣਾ ਨਹੀਂ, ਚੱਲ ਮੈਂ ਨੀ ਮੰਨੂ ਹੋਈ ਆਊ, ਉਹ ਮੰਨ ਗਈ ਵੀ ਚਲੋ ਭਾਈ ਹੋ ਸਕਦਾ ਸਾਨੂੰ ਫੈਡਰਲ ਜਾਂ ਪ੍ਰੋਵਿੰਸ਼ਲ ਸਰਕਾਰਾਂ ਕੁਝ ਰਕਮ ਦੇ ਦੇਣਗੀਆਂ ਤੇ ਅਸੀਂ ਉਸ ਰਕਮ ਦੇ ਜ਼ਰੀਏ ਤੁਹਾਨੂੰ ਜੋ ਤੁਸੀਂ ਮੰਗ ਕੀਤੀ ਹੈ ਇਹਨੂੰ ਪੂਰੀ ਕਰ ਦਿੰਦੇ ਹਾਂ। ਹੁਣ ਮੰਗ ਤਾਂ ਪੂਰੀ ਹੋ ਗਈ, ਕਿਆ ਚੱਕੋ ਭਾਈ ਤੁਹਾਡੇ ਲਈ $2 ਕਰੋੜ ਇਹਦੀ ਫੰਡਿੰਗ ਦਾ ਇੰਤਜ਼ਾਮ ਕਰ ਦਿੱਤਾ ਗਿਆ। ਸੋ ਅਸੀਂ ਜੋ ਤੁਸੀਂ ਮੰਗਿਆ ਸੀ ਉਹ ਦਿੰਦੇ ਹਾਂ। ਹੁਣ ਇਧਰੋਂ ਪੁਲਿਸ ਦੇ ਉੱਤੇ ਆ ਗਈ ਗੱਲ। ਹੁਣ ਜਦੋਂ ਪੁਲਿਸ ਮੁਖੀ ਨਾਲ ਦੁਬਾਰਾ ਇੰਟਰਵਿਊ ਹੋਈ ਕਿ ਬਈ ਤੁਸੀਂ ਤਾਂ ਇੰਨਾ ਕੁਛ ਕਹਿੰਦੇ ਸੀ ਕਿ ਆਹ ਕਰ ਦਾਂਗੇ, ਵਾਹ ਕਰ ਦਾਂਗੇ, ਵੀ ਹੁਣ ਤੁਹਾਨੂੰ ਇਹ ਰਕਮ ਮਿਲ ਗਈ, ਹੁਣ ਇਹਨੂੰ ਪ੍ਰੈਕਟੀਕਲੀ ਕਰਨ ਦੇ ਵਿੱਚ ਕਿੰਨਾ ਸਮਾਂ ਲੱਗੂਗਾ ਜਾਂ ਕਦੋਂ ਤੱਕ ਹਾਲਾਤ ਸੁਧਰਦੇ ਦਿਖਣਗੇ। ਹੁਣ ਕਈ ਵਾਰੀ ਆਪਾਂ ਗੱਲ ਵਧਾ ਕੇ ਕਰ ਚੁੱਕੇ ਹੁੰਦੇ ਆ, ਉਹ ਕਹਿੰਦੇ ਦੇਖੋ ਜੀ ਵੀ ਇਹਦੇ ਨਾਲ ਐ ਤਾਂ ਨਹੀਂ ਹੈ ਕਿ ਪੈਸੇ ਆ ਗਏ ਤਾਂ ਸਾਰਾ ਕੁਛ ਠੀਕ ਹੋ ਜੂ, ਬੰਦਿਆਂ ਦੀ ਭਰਤੀ ਹੋਊਗੀ, ਕਰਾਂਗੇ, ਹੌਲੀ ਹੌਲੀ ਚੀਜ਼ਾਂ ਦਰੁਸਤ ਹੋਣਗੀਆਂ। ਮਤਲਬ ਇਹ ਹੈ ਕਿ ਕੁਝ ਮਾਹੌਲ ਇਸ ਤਰ੍ਹਾਂ ਬਣਾਤਾ ਸੀਗਾ ਕਿ ਇੱਕ ਵਾਰੀ ਅਕਾਊਂਟ ਚ ਪੈਸੇ ਪਾਓ ਤੇ ਪੁਲਿਸ ਜਿਵੇਂ 22 ਮਿੰਟਾਂ ਚ ਪਹੁੰਚ ਗਈ ਸਮਝ ਲਓ। ਹੁਣ ਜਿਹੜਾ 22 ਮਿੰਟ ਦਾ ਟਾਈਮ ਹੈ ਇਹ ਇੱਕ ਤਰ੍ਹਾਂ ਨਾਲ ਚੈਲੰਜ ਬਣ ਜਾਣਾ ਪੁਲਿਸ ਲਈ। ਆਈ ਥਿੰਕ ਦ ਅਬਿਲਿਟੀ ਟੂ ਬ੍ਰਿੰਗ ਰਿਸਪੋਂਸ ਟਾਈਮ ਡਾਊਨ ਇਜ਼ ਇੰਪੈਕਟਡ ਬਾਈ ਮੈਨੀ ਮੈਨੀ ਵੇਰੀਏਬਲਸ, ਸਮ ਆਫ ਵਿਚ ਆਰ ਵੈਲ ਬਿਯੋਂਡ ਆਰ ਕੰਟਰੋਲ। ਉਹ ਕਹਿੰਦੇ ਵੀ ਰਿਸਪੋਂਸ ਟਾਈਮ ਜਿਹੜਾ ਘਟਾ ਕੇ 22 ਮਿੰਟਾਂ ਤੱਕ ਲਿਆਉਣ ਦੀ ਗੱਲ ਹੈ, ਇਹਦੇ ਵਿੱਚ ਤਾਂ ਕਈ ਕਾਰਨ ਨੇ, ਕਈ ਫੈਕਟਰਸ ਨੇ, ਕਈ ਵੇਰੀਏਬਲਸ ਨੇ, ਤੇ ਕਈ ਤਾਂ ਸਾਡੇ ਕਹਿੰਦੇ ਹੱਥ ਵਿੱਚ ਵੀ ਨੇ। ਪਰ ਜਦੋਂ ਆਪਾਂ ਇਸ਼ਤਿਹਾਰਬਾਜ਼ੀ ਕੀਤੀ, ਉਹਦੇ ਤੇ ਖਰਚੇ ਕੀਤੇ, ਉਦੋਂ ਆਪਾਂ ਦਾਅਵੇ ਕਰ ਗਏ। ਹੁਣ ਜਦੋਂ ਤੁਸੀਂ ਦਾਅਵੇ ਕਰਦੇ ਹੋ ਨਾ, ਉਦੋਂ ਮਾਰੇ ਜਾਂਦੇ ਆ। ਕਈ ਵਾਰ ਆਦਤ ਹੁੰਦੀ ਹੈ ਕਿ ਹਮ ਜੇ ਕਰ ਦੇਂਗੇ ਵੋ ਕਰ ਦੇਂਗੇ, ਉਹ ਦਾਅਵਿਆਂ ਦੇ ਵਿੱਚ ਜਦੋਂ ਤੁਸੀਂ ਫਸ ਜਾਓ, ਇਹ ਤੋਂ ਪਰਹੇਜ਼ ਕਰੋ। ਹਮੇਸ਼ਾ ਇਹੀ ਹੁੰਦਾ ਕਿ ਕੋਸ਼ਿਸ਼ ਆਪਣੀ ਇਹ ਹੋਣੀ ਚਾਹੀਦੀ ਹੈ ਕਿ ਮੇਰੇ ਕਰਨੀ ਦੇ ਵਿੱਚੋਂ ਚੀਜ਼ ਦਿਖ ਜਾਵੇ ਤਾਂ ਚੰਗੀ ਹੈ, ਮੇਰੇ ਦਾਅਵਿਆਂ ਦੇ ਨਾਲ ਤਾਂ ਮੈਂ ਫਸੂੰਗਾ। ਦਾਅਵੇ ਬਹੁਤ ਘੱਟ ਸਾਬਤ ਹੁੰਦੇ ਆ ਕਿਉਂਕਿ ਉਹਦੇ ਕਾਰਨ ਬਣੇ ਹੁੰਦੇ ਆ। ਕਈ ਵਾਰ ਤੁਸੀਂ ਭਾਵੇਂ ਸੱਚੀ ਮਿਹਨਤ ਨਾਲ ਕੰਮ ਕੀਤਾ ਹੋਵੇ ਪਰ ਕੰਮ ਸਿਰੇ ਨਹੀਂ ਚੜ੍ਹਦਾ, ਗੱਲ ਤਾਂ ਕੰਮ ਨਾਲ ਦੇਖੀ ਜਾਊਗੀ ਨਾ। ਹੁਣ ਇੱਥੇ ਗੱਲ ਸੀ ਵੀ ਆਹ ਦੇ ਦੋ ਤਾਂ ਕਰ ਦਾਂਗੇ, ਉਹ ਕਦੇ ਹੱਲ ਹੋ। ਹੁਣ ਜਦੋਂ ਪਤਾ ਲੱਗਿਆ ਵੀ ਪੈਸੇ ਤਾਂ ਆ ਗਏ, ਹੁਣ ਮੈਂ ਕੀ ਕਰਾਂ, ਔਖਾ ਹੋ ਗਿਆ। ਗੱਲ ਉਹੀ ਸੀ ਕਿ ਜੇ ਰਹਿੰਦੇ ਢੰਗ ਨਾਲ ਹੋ ਜਾਂਦੀ ਤਾਂ ਠੀਕ ਸੀ, ਜਾਂ ਤਾਂ ਕਿਤੇ ਇਹ ਉਮੀਦ ਹੋ ਗਈ ਹੋਣੀ ਹੈ ਵੀ ਨਹੀਂ ਸਿਟੀ ਨੇ ਦੇਣਾ ਹੀ ਨਹੀਂ ਤੇ ਚਲੋ ਸਾਨੂੰ ਬਾਅਦ ਚ ਇਹੋ ਜਿਹਾ ਕਰੋ। ਜੇ ਉਦੋਂ ਪੈਸੇ ਦੇ ਦਿੰਦੇ ਹੋ ਜਾਣਾ ਸੀ ਕੰਮ, ਜੇ ਉਦੋਂ ਪੈਸੇ ਦੇ ਦਿੰਦੇ ਆਪਾਂ ਆਹੀ ਰਿਤੌਤਲਾ ਹੀ ਰੱਖਦੇ। ਸੋ ਹੁਣ ਇਹ ਸਿਚੁਏਸ਼ਨ ਦੇ ਵਿੱਚੋਂ ਪੁਲਿਸ ਆ ਜਿਹੜੀ ਇੱਕ ਤਰ੍ਹਾਂ ਨਾਲ ਕਾਇੰਡ ਆਫ ਦੇ ਆਰ ਇਨ ਅ ਸਪੋਟ। ਹੁਣ ਕਾਉਂਸਲ ਆ ਜਦੋਂ ਕਿਤੇ ਮਾੜੀ ਮੋਟੀ ਵਾਰਦਾਤ ਹੋਈ ਜਿੱਥੇ ਕਿਤੇ ਪੁਲਿਸ ਦੀ ਗੱਲ ਜਾਂਦੀ ਹੈ ਤਾਂ ਪੁਲਿਸ ਨੇ ਕ੍ਰਿਟੀਸਿਜ਼ਮ ਝੱਲਣ ਦਾ ਇੱਕ ਹੋਰ ਵਸੀਲਾ ਬਣ ਗਿਆ ਕਿ ਅਨਦਰ ਡੋਰ ਹੈਜ਼ ਬੀਨ ਓਪਨਡ, ਜਿੱਥੋਂ ਹੁਣ ਪੁਲਿਸ ਦੇ ਉੱਤੇ ਜਦੋਂ ਕਦੇ ਵੀ ਕਿਸੇ ਨੂੰ ਲੱਗਿਆ ਵੀ ਆਹ ਕੀ ਹੋਇਆ ਇਹ ਪੁੱਛਣਗੇ ਵੀ ਉਦੋਂ ਤਾਂ ਤੁਸੀਂ ਪੈਸੇ ਮੰਗਦੇ ਸੀਗੇ। ਸੋ ਇਹ ਸਿਚੁਏਸ਼ਨ ਦੇ ਵਿੱਚ ਅਜੇ ਜੇ ਫਸੀ ਲੱਗਦੀ ਹੈ ਤੇ ਆਪਣੀ ਹੁਣ ਕੀ ਗੱਲਬਾਤ ਹੈ। ਹੁਣ ਮੈਂ ਪੱਤਰਕਾਰ ਵਾਧੂ ਦਾ ਹੁਣ ਮੈਂ ਆਪਣਾ ਇੱਥੋਂ ਸਪੀਕਰ ਤੇ ਲਾ ਦਾ ਕਿ ਬੋਲੋ ਜੀ ਹੁਣ ਕਿੱਧਰ ਜਾਓਗੇ, ਇਹ ਵੀ ਗੱਲ ਗਲਤ ਹੈ। ਠੀਕ ਹੈ ਜੀ, ਤੇ ਹੁਣ ਮੈਨੂੰ ਇਹ ਹੈ ਵੀ ਜਿੰਨੀ ਕੁ ਸਿਚੁਏਸ਼ਨ ਹੈ ਇਸ ਖਬਰ ਨੂੰ ਆਪਾਂ ਇੱਥੇ ਹੀ ਨਿਬੇੜ ਦਈਏ ਕਿ ਇਹਨੂੰ ਬਹੁਤਾ ਖਿੱਚਣ ਦੀ ਲੋੜ ਨਹੀਂ ਕਿਉਂਕਿ ਬਹੁਤੇ ਕਮੈਂਟ ਕਰਾਂਗੇ ਤਾਂ ਅਗਲਾ ਵੀ ਕੰਮ ਕਰਕੇ ਦਿਖਾ ਸਕਦਾ। ਸੋ ਹੁਣ ਇੱਥੇ ਜਿਹੜੀ ਭਾਵਨਾ ਹੋਣੀ ਚਾਹੀਦੀ ਹੈ ਉਹਦੇ ਵਿੱਚ ਮਿਲਵਰਤਨ ਨਹੀਂ ਘਟਣਾ ਚਾਹੀਦਾ, ਕਿਸੇ ਵੀ ਕਦਰ ਮਿਲਵਰਤਨ ਨਾ ਘਟੇ। ਹੁਣ ਜੇ ਮੈਂ ਪੁਲਿਸ ਨੂੰ ਪਾਰਟੀ ਬਣਾ ਕੇ ਬੋਲਣ ਲੱਗ ਜਾ ਜਾਂ ਸਿਟੀ ਨੂੰ ਪਾਰਟੀ ਬਣਾ ਕੇ ਬੋਲਣ ਲੱਗ ਜਾ ਉਹਦੇ ਨਾਲ ਸਾਡੀ ਭਾਈਵਾਲਤਾ ਖਰਾਬ ਹੋ ਕਿ ਹਾਂ ਜੀ ਹੁਣ ਤੁਸੀਂ ਉਧਰ ਨੂੰ ਹੋ ਜਾਓ ਉਧਰ ਨੂੰ ਹੋ ਜਾਓ। ਸੋ ਮੀਡੀਆ ਦੇ ਵਿੱਚ ਕੀ ਹੈ ਕਿ ਰਾਦਰ ਪੁਟਿੰਗ ਸੰਬਡੀ ਇਨ ਅ ਸਪੋਟ, ਆਪਾਂ ਕੋਸ਼ਿਸ਼ ਕਰੀਏ ਕਿ ਮੈਂ ਵੀ ਕੱਲ ਨੂੰ ਸਪੋਟ ਤੇ ਨਾ ਆਵਾਂ, ਲੋਕ ਵੀ ਸਪੋਟ ਵਿੱਚ ਨਾ ਆਉਣ, ਕਾਉਂਸਲ ਵੀ ਨਾ ਆਵੇ। ਸੋ ਇਹਦੇ ਵਿੱਚ ਕੀ ਹੁੰਦਾ ਵੀ ਇਹਨੂੰ ਕਹਿੰਦੇ CBM ਕਰਨ ਦੀ ਲੋੜ ਆ, ਕੌਨਫੀਡੈਂਸ ਬਿਲਡਿੰਗ ਮੈਜਰਸ। ਸੋ ਲੈਟਸ ਅਪਲਾਈ CBM ਕੌਨਫੀਡੈਂਸ ਬਿਲਡਿੰਗ ਮੈਜਰਸ, ਜਿੱਥੇ ਪੁਲਿਸ ਨੂੰ ਲੋੜ ਹੈ ਉੱਥੇ ਪੁਲਿਸ ਦਾ ਵੀ ਸਾਥ ਦਈਏ, ਇੱਕ ਦੂਜੇ ਦੇ ਉੱਤੇ ਪਾਰਟੀਆਂ ਬਣ ਕੇ ਨਾ ਕਰੀਏ। ਸੱਚਾ ਸਾਬਤ ਹੋਣ ਦੀ ਬਜਾਏ ਸ਼ਹਿਰ ਵਧੀਆ ਹੋਵੇ। ਜੇ ਇਹ ਅਪਰੋਚ ਅਜੇ ਵੀ ਬਣਾ ਲਈ ਜਾਵੇ ਤਾਂ ਮੈਨੂੰ ਲੱਗਦਾ ਕਿ ਅਸੀਂ ਸਾਜ਼ਗਾਰ ਪਹੁੰਚ ਰੱਖਦਿਆਂ ਹੋਇਆ ਸਿਟੀ ਨੂੰ ਇਸ ਕੰਡੀਸ਼ਨ ਦੇ ਵਿੱਚੋਂ ਕੱਢ ਸਕਾਂਗੇ। ਸੋ ਇੰਨੀ ਕੀ ਗੱਲਬਾਤ ਇਸ ਖਬਰ ਦੇ ਵਿੱਚ ਹੈ ਜੀ। ਮੈਂ ਇੱਕ ਮੈਸੇਜ ਆ ਪੜ੍ਹਨਾ ਤੇ ਲੈ ਕੇ ਛੋਟੀ ਜਿਹੀ ਬ੍ਰੇਕ ਲੈਣਾ, ਫਿਰ ਅਗਲੀ ਖਬਰ ਤੇ ਗੱਲ ਕਰਦੇ ਹਾਂ ਕਿ ਖਾਣ ਪੀਣ ਨੂੰ ਲੈ ਕੇ ਕੀ ਕੁਛ ਚੱਲ ਰਿਹਾ। CBC ਮਾਰਕੀਟ ਪਲੇਸ ਦੇ ਵਿੱਚ ਨਾ ਬਹੁਤ ਚੀਜ਼ਾਂ ਦੇ ਉੱਤੇ ਇਨ ਡੈਪਥ ਰਿਪੋਰਟਿੰਗ ਹੁੰਦੀ ਹੈ ਔਰ ਬੜਾ ਅੱਛਾ ਪ੍ਰੋਗਰਾਮ ਹੈ। ਬਹੁਤੀਆਂ ਖਾਣ ਪੀਣ ਦੀਆਂ ਚੀਜ਼ਾਂ, ਕੋਈ ਵਸਤੂ, ਕੰਜ਼ਿਊਮਰ ਪ੍ਰੋਡਕਟਸ, ਉਹਨਾਂ ਦੀ ਵੈਲਿਡਿਟੀ ਕੀ ਹੈ, ਉਹਨਾਂ ਦੀ ਪੌਸ਼ਟਿਕਤਾ ਕੀ ਹੈ ਜਾਂ ਉਹਨਾਂ ਦੀ ਗੁਣਵੱਤਾ ਕੁਆਲਿਟੀ ਕੀ ਹੈ, ਕਿੱਥੇ ਕੰਪਰੋਮਾਈਜ਼ ਹੁੰਦੇ ਹੈ, ਇਹਨੂੰ ਲੈ ਕੇ ਕਾਫੀ ਲੋਕ ਪੱਖੀ ਨਜ਼ਰੀਏ ਤੋਂ ਪ੍ਰੋਗਰਾਮ ਆਉਂਦੇ ਰਹਿੰਦੇ ਨੇ। ਸੋ ਇਸੇ ਕੜੀ ਦੇ ਦੌਰਾਨ ਹੁਣ ਅਸੀਂ ਜਾਣਦੇ ਹਾਂ ਵੈਸੇ ਚੀਜ਼ਾਂ ਕਿਸੇ ਕੰਮ ਦੀਆਂ ਨਹੀਂ ਕਿ ਜਿਵੇਂ ਸਕਿਟਲਸ ਤੇ ਹੋਰ ਬੱਚਿਆਂ ਦੀਆਂ MM ਇੱਦਾਂ ਦੀਆਂ ਮਿੱਠੀਆਂ ਗੋਲੀਆਂ ਜਿਹੜੀਆਂ ਰੰਗ ਬਿਰੰਗੀਆਂ ਖਾਂਦੇ ਹੀ ਆਪਾਂ ਚੌਕਲੇਟਾਂ ਵਰਗੀਆਂ, ਉਹਨਾਂ ਨੂੰ ਲੈ ਕੇ ਇੱਕ ਗੱਲਬਾਤ ਆਈ ਹੈ ਤੇ ਉਹ ਕਹਿੰਦੇ ਆ ਕਿ ਜਿਹੜਾ ਕੈਮੀਕਲ ਯੂਰਪ ਦੇ ਵਿੱਚ ਬੈਨ ਹੈ, ਯੂਰੋਪੀਅਨ ਫੂਡ ਸੇਫਟੀ ਅਥਾਰਿਟੀ ਨੇ ਮਈ 2021 ਦੇ ਵਿੱਚ ਬੈਨ ਕੀਤਾ ਸੀ ਕਿਉਂਕਿ ਉਹ ਕੈਮੀਕਲ ਦੇ ਨਾਲ ਆਪਣਾ DNA ਹੈ ਜਿਹੜਾ ਔਰ ਕ੍ਰੋਮੋਸੋਮ ਹੈ ਹਿਊਮਨ ਬਾਡੀ ਦੇ ਉਹ ਪ੍ਰਭਾਵਿਤ ਹੁੰਦੇ ਆ, ਪ੍ਰਭਾਵਿਤ ਕੀ ਡੈਮੇਜ ਹੁੰਦੇ, ਉਹਨਾਂ ਨੂੰ ਵੱਡੇ ਨੁਕਸਾਨ ਪਹੁੰਚਦੇ ਆ। ਸੋ ਕਹਿੰਦੇ ਵੀ ਇਹ ਕੈਮੀਕਲ ਬੰਦ ਕੀਤਾ ਜਾ ਗਿਆ ਯੂਰਪ ਦੇ ਵਿੱਚ, ਪਰ ਕੈਨੇਡਾ ਵਿੱਚ ਜਿਹੜੀਆਂ ਗੋਲੀਆਂ ਵਿਕਦੀਆਂ ਨੇ ਖਾਣ ਵਾਲੀਆਂ ਜਵਾਕਾਂ ਦੀਆਂ, ਉਹਨਾਂ ਚ ਇਹ ਪਾਇਆ ਜਾ ਰਿਹਾ ਤੇ ਇਹ ਤਾਂ ਕਹਿੰਦੇ ਫਿਰ ਜੇ ਯੂਰਪ ਚ ਮਾਰਾ ਆ ਤੇ ਫਿਰ ਕੈਨੇਡਾ ਚ ਕਿਤੇ ਚੰਗਾ ਹੋ ਗਿਆ। ਸੋ ਕੈਮੀਲਾ ਸਿਮੇਰੋਲਡੀ ਟੀਮ ਲੀਡਰ ਨੇ EFSA ਯੂਰੋਪੀਅਨ ਫੂਡ ਸੇਫਟੀ ਅਥਾਰਿਟੀ ਦੇ ਵਿੱਚ ਉਹ ਕਹਿੰਦੀ ਆ ਵਟ ਵੀ ਕੰਕਲੂਡਿਡ ਵਾਸ ਦੈਟ ਵੀ ਕੁਡ ਨਾਟ ਰੀਅਲੀ ਐਕਸਕਲੂਡ ਦੀ ਪੋਸੀਬਿਲਿਟੀ ਦੈਟ ਟਾਈਟੇਨੀਅਮ ਡਾਇਆਕਸਾਈਡ ਕੈਨ ਡੈਮੇਜ ਦੀ DNA ਮਟੀਰੀਅਲ, ਦੀ ਜੈਨੇਟਿਕ ਮਟੀਰੀਅਲ ਇਨ ਦਾ ਸੈਂਸ, ਹੁਣ ਤੁਹਾਡੇ ਜੈਨੇਟਿਕਸ ਤੱਕ ਵੀ ਹਮਲਾ ਹੋ ਸਕਦਾ, ਹੋਇਆ ਹੀ ਪਿਆ ਇਹਦੇ ਨਾਲ, ਸ਼ਾਇਦ ਕਿਸੇ ਦੀ ਕੋਈ ਸਰੀਰਕ ਸੰਰਚਨਾ ਉਹਦੀ ਬਣਤਰ ਉਹਦੀ ਅਨਾਟਮੀ ਦੇ ਵਿੱਚ ਕੋਈ ਫਰਕ ਹੋਵੇ ਤੇ ਕਿਸੇ ਦੇ ਘੱਟ ਅਸਰ ਹੋਵੇ। ਹੁਣ ਅਸੀਂ ਕੈਂਸਰ, ਰਸੌਲੀਆਂ, ਅਲਸਰ ਕਿੰਨੀ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਾਂ। ਪਰ ਉਹ ਸਾਰੀਆਂ ਗੈਰ ਕੁਦਰਤੀ ਰੂਪ ਦੇ ਵਿੱਚ ਜਿਹੜੀਆਂ ਚੀਜ਼ਾਂ ਸਰੀਰ ਦੇ ਵਿੱਚ ਵੜਦੀਆਂ ਨੇ ਖਾਣ ਦੇ ਰੂਪ ਵਿੱਚ ਜਾਂ ਬਾਹਰੀ ਹਵਾ ਪਾਣੀ ਦੇ ਰੂਪ ਵਿੱਚ ਉਹ ਸਾਡੇ ਉੱਤੇ ਮਾੜੇ ਪ੍ਰਭਾਵ ਉਹਨਾਂ ਨੇ ਦੇਣੇ ਹੀ ਆ ਤੇ ਅਨਸੈਸਰੀ ਗਰੋਥ ਆਫ ਸੈਲਸ ਹੋ ਜਾਂਦੀ ਹੈ ਜਾਂ ਸੈਲਸ ਡੈਮੇਜ ਹੋ ਜਾਂਦੇ ਆ ਜਿਹਨਾਂ ਨੂੰ ਅਸੀਂ ਬਿਮਾਰੀ ਦੇ ਰੂਪ ਚ ਦੇਖਦੇ ਹਾਂ। ਠੀਕ ਹੈ ਜੀ, ਹੁਣ ਇੱਥੇ ਵੀ ਇਹ ਕੈਮੀਕਲ ਦੀ ਗੱਲ ਆ ਗਈ ਕਿ ਭਾਈ ਇਹ ਕੈਮੀਕਲ ਆ ਜਿਹੜਾ ਇਹ ਫੂਡ ਐਡਿਟਿਵ ਹੈ ਤੇ ਫਲੇਵਰਿੰਗ ਟੀਮ ਜਿਹੜੀ ਯੂਰਪ ਦੀ ਆ ਉਹਨਾਂ ਨੇ ਇਹਨੂੰ ਚੈੱਕ ਕੀਤਾ ਤੇ ਉਹ ਕਹਿੰਦੇ ਵੀ ਇਹ ਬਹੁਤਾ ਚਮਚਮਾਉਂਦਾ ਤੇ ਰੰਗੀਨ ਬਣਾ ਕੇ ਪੇਸ਼ ਕਰਨ ਦੇ ਕੰਮ ਆਉਂਦਾ ਤੇ ਬੱਚਿਆਂ ਨੂੰ ਇਹਦੇ ਲਈ ਚੀਜ਼ਾਂ ਕਲਰਫੁਲ ਚੀਜ਼ਾਂ ਅਟਰੈਕਟ ਕਰਦੀਆਂ ਨੇ। ਠੀਕ ਹੈ ਜੀ, ਤੇ ਜੇ ਅਟਰੈਕਟ ਕਰਦੀਆਂ ਨੇ ਤੇ ਬੱਚਿਆਂ ਨੂੰ ਤਾਂ ਹੁਣ ਇਹੀ ਹੈ ਵੀ ਮਾਲ ਵੇਚੋ, ਮਾਲ ਜਿਵੇਂ ਵੀ ਵਿਕਦਾ ਹੈ ਉਵੇਂ ਵੱਧ ਤੋਂ ਵੱਧ ਵੇਚੀ। ਸੋ ਹੁਣ ਇਹ ਜਿਹੜੇ ਸਨੈਕਸ ਦੀ ਕੁਛ ਕਿਸਮ ਕੱਢੀ ਆ ਤੇ ਉਹਨਾਂ ਦੇ ਸੈਂਪਲ ਲਏ ਇਹਨਾਂ ਨੇ, ਇੱਕ ਯੂਰਪ ਵਾਲਾ ਪੈਕਟ ਲੈ ਲਿਆ, ਇੱਕ ਲੈ ਲਿਆ ਭਾਈ ਇੱਥੋਂ ਦਾ ਜਿਹੜਾ ਕੈਨੇਡਾ ਵਿੱਚ ਵਿਕਦਾ, ਜਿਵੇਂ ਸਕਿਟਲ ਫਰੂਟਸ, ਨਰਡ ਫਰੂਟਸ, ਨਰਡ ਗਮੀ ਕਲਸਟਰ ਰੇਨਬੋ ਐਂਡ ਚੋਕਲੇਟ M&M's। ਸੋ ਇਹ ਜਿਹੜੀਆਂ ਅਸੀਂ ਚੀਜ਼ਾਂ, ਵੈਸੇ ਤਾਂ ਮੈਂ ਸਾਫ਼ ਤੌਰ ਤੇ ਕਹਿਣਾ ਕੋਈ ਵੱਡਾ ਇਸ਼ਤਿਹਾਰ ਦੇ ਦੇਵੇ ਇਹ ਨਹੀਂ ਖਾਣੀਆਂ ਚਾਹੀਦੀਆਂ। ਬੱਚਿਆਂ ਦੇ ਜਿੱਥੇ ਕਾਰਟੂਨ ਦੇਖਦੇ ਆ ਚਿਲਡਰਨ ਚੈਨਲ ਨੇ ਉਹਨਾਂ ਦੇ ਉੱਤੇ ਤੁਸੀਂ ਆ ਸਾਰੀਆਂ ਚੀਜ਼ਾਂ ਦੀ ਐਡ, ਇਸ਼ਤਿਹਾਰਬਾਜ਼ੀ, ਪ੍ਰੋਪੇਗੈਂਡਾ, ਇਹਨੇ ਸਾਡੀ ਸੋਚ ਦੇ ਉੱਤੇ ਜਿਸ ਤਰ੍ਹਾਂ ਦਾ ਅਟੈਕ ਕੀਤਾ ਹੋਇਆ ਬੱਚਿਆਂ ਨੂੰ ਤੁਸੀਂ ਮਨਾ ਹੀ ਨਹੀਂ ਸਕਦੇ। ਇਸ ਟਾਈਮ ਜਿਸ ਹਾਲਤ ਚ ਘਰਾਂ ਚ ਬੱਚਿਆਂ ਨੂੰ ਟੀਵੀ ਨੇ, ਵੀਡੀਓ ਨੇ, ਰੀਲਾਂ ਨੇ, ਵੀਡੀਓ ਗੇਮਾਂ ਨੇ ਬਗਾੜ ਰੱਖਿਆ, ਉਸ ਜੰਜਾਲ ਚ ਤੁਸੀਂ ਨਿਕਲ ਨਹੀਂ ਸਕਦੇ। ਜਿਵੇਂ ਮੈਂ ਨਹੀਂ ਨਿਕਲ ਸਕਦਾ, ਜਿੰਨੇ ਜੰਜਾਲਾਂ ਚ ਮੈਂ ਫਸਿਆ ਹੋਇਆ ਆਪਣੀਆਂ ਆਦਤਾਂ ਕਰਕੇ, ਉਹ ਬਹੁਤ ਕਿਸਮ ਦੀਆਂ ਬਣਦੀਆਂ ਨੇ। ਇਸੇ ਤਰ੍ਹਾਂ ਹੀ ਸਾਡੇ ਬੱਚੇ ਵੀ ਇੰਨੇ ਮਜਬੂਰ ਬਣਾ ਦੇਣੇ ਆਪਾਂ ਨੇ ਕਿ ਇਹ ਚੀਜ਼ਾਂ ਦੀ ਆਦਤ ਪੈ ਗਈ। ਅੱਗੇ ਇਹਨਾਂ ਦੇ ਡੈਮੇਜਸ ਦੇਖੋ ਤੁਸੀਂ ਕਿੰਨੀਆਂ ਨੇ। ਹੋ ਸਕਦਾ ਕਿਸੇ ਨੂੰ ਕੋਈ ਉਹੀ ਦੀ ਬਿਮਾਰੀ ਲੱਗ ਜਾਵੇ ਤੇ ਜਿਹਦੇ ਨਾਲ ਮਿਲੀਅਨਸ ਆਫ ਡਾਲਰ ਦੇ ਵੀ ਖਰਚੇ ਆਉਣ ਲੱਗ ਜਾਂਦੇ ਤੇ ਕੈਨੇਡਾ ਪਹਿਲੇ ਵੀ ਕਿਸੇ ਨੂੰ ਬਿਮਾਰਾਂ ਨੂੰ ਝੱਲ ਕੇ ਰਹਿ ਗਈ। ਸੋ ਹੁਣ ਉਹ ਕਹਿੰਦੇ ਆ ਕਿ ਇਹ ਦੇਖਣ ਨੂੰ ਸੋਹਣੇ ਬਣਾਉਣ ਦੇ ਲਾਲਚ ਵਿੱਚ ਕੰਪਨੀਆਂ ਦਾ ਕੰਮ ਚੱਕੀ ਜਾਂਦੀਆਂ ਨੇ। ਟਾਈਟੇਨੀਅਮ ਡਾਈਆਕਸਾਈਡ ਬਾਰੇ ਜਦੋਂ CDC ਵਾਲਿਆਂ ਨੇ ਹੈਲਥ ਕੈਨੇਡਾ ਨੂੰ ਪੁੱਛਿਆ, ਕਿਉਂਕਿ ਹੈਲਥ ਕੈਨੇਡਾ ਨੇ ਪਹਿਲਾਂ ਆਪਣਾ ਇੱਕ ਰਿਵਿਊ ਪਬਲਿਸ਼ ਕੀਤਾ ਸੀ ਜੂਨ 2022 ਵਿੱਚ, ਵਿਚ ਫਾਊਂਡ ਦੇਰ ਇਜ਼ ਨੋ ਕਨਕਲੂਸਿਵ ਸਾਇੰਟਿਫਿਕ ਐਵੀਡੈਂਸ ਦੈਟ ਦਾ ਫੂਡ ਐਡਿਟਿਵ ਇਜ਼ ਅ ਕੰਸਰਨ ਫਾਰ ਹਿਊਮਨ ਹੈਲਥ। ਉਦੋਂ ਇਹਨਾਂ ਨੇ ਕਹਿਤਾ, ਉਧਰ May 21 ਦੀ ਰਿਪੋਰਟ ਆ, 22 ਦੇ ਵਿੱਚ ਜੂਨ ਚ ਜਾ ਕੇ ਕੈਨੇਡਾ ਦੀ ਹੈਲਥ ਏਜੰਸੀ ਨੇ ਕਿਹਾ ਕਿ ਭਾਈ ਸਾਡੇ ਹਿਸਾਬ ਨਾਲ ਇਹਦੇ ਵਿੱਚ ਮਨੁੱਖੀ ਸਰੀਰ ਨੂੰ ਹਾਨੀ ਤੇ ਨੁਕਸਾਨ ਪਹੁੰਚਾਉਣ ਵਾਲੀ ਕੋਈ ਗੱਲਬਾਤ ਨਹੀਂ ਦਿੰਦੀ। ਹੁਣ ਉਹ ਕਹਿੰਦੇ ਵੀ ਯੂਰਪੀਅਨ ਸਟੈਂਡਰਡ ਦੀ ਗੱਲ ਕਰ ਲਓ ਤੇ ਫਿਰ ਹੁਣ ਕੀ ਫਰਕ ਆ ਗਿਆ। ਸੋ ਹੈਲਥ ਕੈਨੇਡਾ ਦੀ ਰਿਪੋਰਟ ਔਨ ਟਾਈਟੇਨੀਅਮ ਟਾਈਟੇਨੀਅਮ ਡਾਈਆਕਸਾਈਡ ਐਜ਼ ਅ ਫੂਡ ਐਡਿਟਿਵ ਪਲੇਸ ਦੀ ਗ੍ਰੇਟੈਸਟ ਐਮਫੈਸਿਸ ਔਨ ਦੀ ਸਟੱਡੀ ਇਜ਼ ਇਟ ਕੰਸੀਡਰਡ ਟੂ ਬੀ ਦੀ ਮੋਸਟ ਰਿਲਾਇਬਲ ਐਂਡ ਰੈਲੇਵੈਂਟ। ਉਹਨਾਂ ਦੇ ਸਪੋਕਸਪਰਸਨ ਨੇ ਕਹਿਤਾ ਵੀ ਅਸੀਂ ਤਾਂ ਜਿੰਨੀਆਂ ਭਰੋਸੇਯੋਗ ਤੇ ਨਵੀਆਂ ਖੋਜਾਂ ਤੇ ਅਧਿਐਨ ਹੋਏ ਆ ਉਹਦੇ ਮੁਤਾਬਕ ਅਸੀਂ ਇਹ ਫੈਸਲਾ ਲਿਆ। ਕੰਜ਼ਿਊਮਰ ਜਿਹੜੇ ਹੈਲਥ ਵਾਚਡੌਗ ਨੇ ਉਹ ਕਹਿੰਦੇ ਫੂਡ ਮੈਨੂਫੈਕਚਰਰ ਸ਼ੁੱਡ ਪ੍ਰੋਐਕਟਿਵਲੀ ਆਫਰ ਦੀ ਟਾਈਟੇਨੀਅਮ ਡਾਈਆਕਸਾਈਡ ਫਰੀ ਵਰਜ਼ਨਸ ਟੂ ਐਵਰੀਵਨ ਨੋ ਮੈਟਰ ਵੇਅਰ ਦੇ ਲੈਣ। ਹੁਣ ਜਿਹੜੇ ਖਾਣ ਪਦਾਰਥਾਂ ਨੂੰ ਲੈ ਕੇ ਕੈਂਪੇਨ ਰਨ ਕਰਦੇ ਨੇ ਐਕਟਿਵਿਸਟ ਨੇ, ਉਹਨਾਂ ਨੇ ਕਿਹਾ ਕਿ ਭਾਈ ਕੰਪਨੀਆਂ ਦੀ ਜ਼ਿੰਮੇਵਾਰੀ ਬਣਦੀ ਹੈ, ਜੇ ਇੱਕ ਥਾਂ ਇੱਕ ਚੀਜ਼ ਮਾੜੀ ਹੈ ਤਾਂ ਦੂਜੀ ਥਾਂ ਕਿਵੇਂ ਚੰਗੀ ਰਹਿ ਜੂਗੀ। ਸੋ ਉਹਨਾਂ ਨੂੰ ਸਟੈਂਡਰਡ ਆਪਣੇ ਬਰਾਬਰ ਦੇ ਰੱਖਣੇ ਚਾਹੀਦੇ ਨੇ ਤੇ ਜੇ ਕਿਤੇ ਕਿਸੇ ਸਰਕਾਰ ਦੇ ਰੂਲ ਐਂਡ ਰੈਗੂਲੇਸ਼ਨ ਨਹੀਂ ਵੀ ਹੈਗੇ ਪਰ ਤੁਸੀਂ ਆਪਣੇ ਵੱਲੋਂ ਖਿਆਲ ਰੱਖੋ। ਜ਼ਰੂਰੀ ਤਾਂ ਨਹੀਂ ਵੀ ਜੇ ਕਿਸੇ ਆਪਾਂ ਕਹਿ ਦਈਏ ਵੀ ਲੈ ਜੀ ਕਰ ਕਾਗਜ਼ਾਂ ਚ ਤਾਂ ਲਿਖਿਆ ਨੀ ਕੈਨੇਡਾ ਦੇ ਵਿੱਚ ਤੇ ਕਿਸੇ ਦੇ ਥੱਪੜ ਮਾਰਨਾ ਗਲਤ ਹੈ, ਚੂੰਡੀ ਵੱਢਣਾ ਹੋ ਸਕਦਾ। ਹੁਣ ਆਪਾਂ ਚੂੰਡੀ ਵੱਢਣਾ ਨਾ ਹੀ ਲਿਖਿਆ ਹੋਵੇ ਦਾ ਮਤਲਬ ਚੂੰਡੀਆਂ ਵੱਢਣ ਲੱਗ ਪਊਗੇ ਕਿਸੇ ਦੇ ਤੁਸੀਂ। ਸੋ ਕਾਨੂੰਨ ਦੇ ਵਿੱਚ ਤਾਂ ਬਹੁਤ ਕੁਛ ਨਹੀਂ ਲਿਖਿਆ ਹੁੰਦਾ, ਇੰਨੀਆਂ ਲੰਬੀਆਂ ਲਿਸਟਾਂ ਨਹੀਂ ਬਣਦੀਆਂ, ਪਰ ਤੁਹਾਡੀ ਕਾਮਨ ਸੈਂਸ ਤੁਹਾਨੂੰ ਦੱਸ ਦਿੰਦੀ ਹੈ ਕਿ ਆਹ ਵਾਲਾ ਜਿਹੜਾ ਮੈਂ ਕਦਮ ਉਠਾ ਰਿਹਾ ਇਹਦੇ ਨਾਲ ਮੈਨੂੰ ਗੈਰ ਅਖਲਾਕੀ ਫਾਇਦਾ ਤਾਂ ਨਹੀਂ ਹੋ ਰਿਹਾ ਤੇ ਦੂਜੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ। ਪਤਾ ਆਪਾਂ ਨੂੰ ਹੁੰਦਾ, ਬਸ ਆਪਾਂ ਨੇ ਉਹਦੀ ਉਲਝਣ ਖੜੀ ਰੱਖਣੀ ਹੁੰਦੀ ਹੈ ਤੇ ਉਹੀ ਉਲਝਣ ਇੱਥੇ ਹੈਗੀ ਹੈ ਤੇ ਇਹਨੂੰ ਲੈ ਕੇ ਮੇਰੇ ਖਿਆਲ ਚ ਹੁਣ ਕੁਛ ਤਾਂ ਅਦਾਰਿਆਂ ਨੇ ਇਹ ਗੱਲ ਆਖੀ ਹੈ ਕਿ ਜੇ ਨਵੀਆਂ ਸਟੱਡੀਜ਼ ਆਉਂਦੀਆਂ ਨੇ ਅਸੀਂ ਉਹਨਾਂ ਦੇ ਮੁਤਾਬਕ ਆਪਣੇ ਪ੍ਰੋਡਕਟਸ ਨੂੰ ਚੇਂਜ ਕਰ ਲਾਂਗੇ। ਜਿਵੇਂ ਨਰਡ ਪ੍ਰੋਡਕਟਸ ਦੀ ਫਰੇਰਾ ਕੈਂਡੀ ਕੰਪਨੀ ਹੈ ਉਹ ਕਹਿੰਦੇ ਇਟ ਕੰਪਲਾਈਜ਼ ਵਿਦ ਆਲ ਲਾਜ਼ ਐਂਡ ਰੈਗੂਲੇਸ਼ਨਸ ਰਿਲੇਟਡ ਟੂ ਆਵਰ ਪ੍ਰੋਡਕਟਸ ਐਂਡ ਵਿਲ ਕੰਟੀਨਿਊ ਟੂ ਡੂ ਸੋ ਇਨ ਦਾ ਫਿਊਚਰ। ਉਹ ਤਾਂ ਕਹਿੰਦੇ ਅਸੀਂ ਅੱਗੇ ਤੋਂ ਕਰਾਂਗੇ ਸੇਫ ਕੰਜ਼ਿਊਮਰਸ ਵਾਸਤੇ ਸੇਫ ਹੈਲਦੀ ਪ੍ਰੋਡਕਟਸ ਅਸੀਂ ਲੈ ਕੇ ਆਵਾਂਗੇ। ਸੋ ਇਹ ਤਾਂ ਖਾਣ ਪੀਣ ਨੂੰ ਲੈ ਕੇ ਹਾਲਾਤ ਬੈਠੇ ਆ ਆਪਣੇ ਮੁਲਕ ਦੇ ਤੇ ਇੱਕ ਹੋਰ ਇਹਦੇ ਨਾਲ ਦੀ ਜੁੜਦੀ ਖ਼ਬਰ ਹੈ, ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਮੈਂ ਉਹ ਵੀ ਸਾਂਝੀ ਕਰਨਾ ਕਿ ਹੈਲਥ ਨੂੰ ਲੈ ਕੇ ਆਪਾਂ ਖੜੇ ਕਿੱਥੇ ਆ। ਐਨਾਲਿਸਿਸ ਖਤਮ ਕਰਕੇ ਹੁਣ ਖਬਰਾਂ ਪਵਾ ਲਓ ਸਰਬਤ ਨਗਰ। ਤੇ ਹੁਣ ਅਸੀਂ ਗੱਲ ਕਰਦੇ ਆ ਜੀ, ਮੈਂ ਜਿਵੇਂ ਕਹਿ ਹੀ ਰਿਹਾ ਸੀਗਾ ਕਿ ਹੈਲਥ ਸਟੈਂਡਰਡ ਕਿੱਥੇ ਖੜੇ ਆ, ਆਪਾਂ ਤੇ ਮਿੱਠੀਆਂ ਗੋਲੀਆਂ ਤੇ ਆ ਕੇ ਖੜੇ ਸੀਗੇ, ਤੇ ਜੇ ਇਹਨਾਂ ਦਾ ਵੀ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ ਕਿ ਕੰਪਨੀਆਂ ਜੋ ਮਰਜ਼ੀ ਵੇਚੀ ਜਾਣ, ਉਹ ਤੋਂ ਬਾਅਦ ਇਹ ਵੀ ਚਲੋ ਵੇਚ ਲੈਣ ਦੋ, ਬਿਮਾਰ ਤੋਂ ਹੋ ਲੈਣ ਦੋ, ਚਲੋ ਹੁਣ ਬਿਮਾਰ ਵੀ ਹੋ ਗਏ, ਅਬ ਬਿਮਾਰ ਹੋ ਗਏ ਤੋ ਅਬ ਹਮਾਰੇ ਹੀ ਟੈਕਸ ਪੇਅਰ ਕੇ ਪੈਸੇ ਸੇ ਜੋ ਆਪਨੇ ਕਲੈਕਟ ਕੀਆ ਹਮੇ ਠੀਕ ਵੀ ਕਰ ਦੋ, ਕਹਿੰਦੇ ਇਹਦਾ ਵੀ ਇੰਤਜ਼ਾਮ ਹੈ ਨੀ। ਹੁਣ ਨਾ ਤਾਂ ਤੁਸੀਂ ਗਰਮ ਮੰਦ ਰੋਕਣਾ, ਜ਼ਹਿਰੀਲੇ ਕੈਮੀਕਲ ਰੋਕਣੇ ਆ, ਉਹਨਾਂ ਦੇ ਤੁਹਾਡੇ ਕਾਨੂੰਨ ਕਰਾਨ ਹੈ ਨੀ, ਕਿਉਂਕਿ ਕੰਪਨੀਆਂ ਬਹੁਤ ਵੱਡੀਆਂ ਨੇ, ਚਮਚਮਾਉਂਦੇ ਸਪੀਕਰਾਂ ਵਾਲੀਆਂ ਫੰਡਿੰਗ ਵੀ ਬਹੁਤ ਦਿੰਦੀਆਂ ਨੇ। ਇਹ ਜਿਹੜਾ ਨਾਕਸ ਕੀਤਾ ਜਾ ਰਿਹਾ ਨਾ ਪਬਲਿਕ ਨੂੰ ਕਮਜ਼ੋਰ ਕੀਤਾ ਜਾ ਰਿਹਾ, ਇਹ 35-40 ਸਾਲਾਂ ਤੋਂ ਬੜੀ ਤੇਜ਼ੀ ਨਾਲ ਇਹ ਰੁਝਾਨ ਫੜਿਆ ਔਰ ਦੁਨੀਆਂ ਦੇ ਕਿਸੇ ਮੁਲਕ ਚ ਚਲੇ ਜਾਓ, ਹੁਣ ਕਿਸੇ ਵੀ ਦੇਸ਼ ਨੇ ਆਪਣੀ ਤਰੱਕੀ ਦਾ ਪੈਰਾਮੀਟਰ ਹੱਸਦੇ ਖੇਡਦੇ ਪਰਿਵਾਰ, ਸੁੰਦਰ ਸੋਹਣੇ ਸਿਹਤਮੰਦ ਬੱਚੇ, ਚੰਗੇ ਸਕੂਲਾਂ ਦੀ ਚੰਗੀ ਪੜ੍ਹਾਈ ਕਰਨ ਬੱਚੇ ਨਹੀਂ ਰੱਖਿਆ। ਹੁਣ ਇਹ ਹੈ ਕਿ ਸਾਡੀ GDP 1 ਟ੍ਰਿਲੀਅਨ ਦੀ ਹੈ, ਸਾਡੇ ਬੈਂਕਾਂ ਚ ਇੰਨਾ ਪੈਸਾ ਆ, ਦੇਸ਼ ਸਾਡਾ ਕੰਗਾਲ ਹੈ, ਪੂਰਾ ਦੇਸ਼ ਦੁਨੀਆਂ ਭਰ ਦੇ ਵਿੱਚ ਵੇਚੇ ਜਾ ਰਹੇ ਨੇ। ਤੁਸੀਂ ਜਾਣਦੇ ਹੋ ਕੋਈ ਦੇਸ਼ ਕੱਢ ਲੋ ਜਿਹਦਾ ਛੱਡੇ ਕਰਜ਼ਾ ਨਾ ਹੋਵੇ, ਜਿਹੜੇ ਵੀ ਨਿਊ ਵਰਲਡ ਆਰਡਰ ਦੇ ਥੱਲੇ ਚੱਲ ਰਹੇ ਨੇ, ਪੂਰੀ ਲੋਕਾਈ ਬਿਨਾਂ ਕਰਜ਼ੇ ਚੱਕਿਆ, ਤੁਸੀਂ ਦੇਖ ਲਓ ਹਰ ਮੁਲਕ ਚ ਕਹਿੰਦੇ ਆ ਕਿ ਹਰ ਦੇਸ਼ ਵਾਸੀ ਦੇ ਸਿਰ ਦੇ ਉੱਤੇ ਕੋਲੈਕਟਿਵ ਰੂਪ ਦੇ ਵਿੱਚ ਇੰਨਾ ਕਰਜ਼ਾ, ਨਿੱਜੀ ਰੂਪ ਦੇ ਵਿੱਚ ਇੰਨਾ ਕਰਜ਼ਾ। ਸੋ ਦੇਸ਼ ਕੰਗਾਲ ਹੋ ਰਹੇ ਨੇ ਤੇ ਇਹ ਚ ਕੋਈ ਫਰਕ ਨਹੀਂ। ਤੇ ਹੁਣ ਅੱਗੇ ਦੇਖੋ ਕਿ 60 ਲੱਖ ਕੈਨੇਡੀਅਨ 4 ਕਰੋੜ ਦੇ ਵਿੱਚੋਂ ਹਰ ਤਰ੍ਹਾਂ ਦੀ ਆਬਾਦੀ ਆਪਾਂ 4 ਕਰੋੜ ਲਾਈ ਸੀ ਪਿਛਲੇ ਸਾਲ, ਕਿਉਂਕਿ ਕੈਨੇਡਾ 4 ਕਰੋੜ ਨੂੰ ਪਹੁੰਚ ਗਿਆ, ਉਹਦੇ ਵਿੱਚੋਂ 60 ਲੱਖ ਕੈਨੇਡੀਅਨ 6 ਮਿਲੀਅਨ ਕੈਨੇਡੀਅਨ ਦੇ ਕੋਲ ਕੋਈ ਫੈਮਿਲੀ ਡਾਕਟਰ ਨਹੀਂ ਹੈ, ਕੋਈ 3-3, 4-4 ਸਾਲਾਂ ਤੋਂ ਤੇ ਕਈ ਬੰਦੇ ਤਾਂ 15 ਸਾਲਾਂ ਤੋਂ ਬਦਲਵੇਂ ਡਾਕਟਰਾਂ ਕੋਲ ਜਾ ਰਹੇ ਨੇ। ਆਉਂਦੇ ਸਮੇਂ ਵਿੱਚ 2026 ਤੱਕ ਇਹ ਗਿਣਤੀ ਹੋਰ ਜ਼ਿਆਦਾ ਵੱਧ ਜਾਣੀ ਹੈ, ਤੇ ਕਿਤੇ ਕਿਤੇ ਤਾਂ ਇਹ ਹੈ ਕਿ ਹਰੇਕ 5 ਵਿੱਚੋਂ 1 ਬੰਦਾ ਤੇ ਕੁਝ ਇਲਾਕਿਆਂ 'ਚ ਹਰੇਕ 3 ਵਿੱਚੋਂ 1 ਬੰਦੇ ਕੋਲ ਕੋਈ ਫੈਮਿਲੀ ਫਿਜ਼ੀਸ਼ੀਅਨ ਨਹੀਂ ਹੋਊਗਾ। ਹੁਣ ਫੈਮਿਲੀ ਫਿਜ਼ੀਸ਼ੀਅਨ ਕੀ ਆ, ਉਹ ਐਲੀਮੈਂਟਰੀ ਮੈਡੀਸਨ, ਕਿਸੇ ਵੀ ਚੀਜ਼ ਨੂੰ ਅਸੀਂ ਅੰਗਰੇਜ਼ੀ 'ਚ ਤਾਂ ਕਹਿ ਦਿੰਦੇ ਨਾ ਨਿਪ ਦਾ ਇਵਲ ਇਨ ਦਾ ਬੰਦ, ਠੀਕ ਆ, ਜਿਹੜੀ ਬੁਰਾਈ ਪਲਪਣ ਲੱਗੀ ਆ ਉਹਨੂੰ ਕਲੀ ਜਦੋਂ ਉਹਦੀ ਪੁੱਟਣ ਲੱਗਦੀ ਆ ਉੱਥੇ ਹੀ ਉਹਨੂੰ ਦੱਬ ਦੋ, ਨਹੀਂ ਫਿਰ ਉਹ ਵੱਡਾ ਜ਼ਹਿਰੀਲਾ ਪੌਦਾ ਬੂਟਾ ਦਰਖਤ ਬਣ ਸਕਦੇ, ਇੱਕ ਗੱਲ। ਦੂਜੀ ਕਹਿੰਦੇ ਆ ਸਟਿਚਿੰਗ ਟਾਈਮ ਸੇਵ ਲਾਈਨ, ਜੇ ਕਿਤੋਂ ਕੱਪੜਾ ਫਟਿਆ ਜੇ ਇੱਕ ਟਾਂਕਾ ਲਾ ਕੇ ਗੁਜ਼ਾਰਾ ਹੁੰਦਾ ਤਾਂ ਫੌਰੀ ਤੌਰ ਤੇ ਇੱਕ ਟਾਂਕਾ ਲਾ ਦੋ, ਨਹੀਂ ਤੁਹਾਨੂੰ ਫਿਰ ਲੰਮੀਆਂ ਲੇਹੜੀਆਂ ਮਾਰਨੀਆਂ ਪੈ ਜਾਣਗੀਆਂ, ਠੀਕ ਹੈ ਜੀ। ਇਹ ਆਪਾਂ ਪੁਰਾਣੀਆਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵਰਲਡਲੀ ਵਿਸਡਮ ਹੈ, ਕੋਈ ਬਾਹਲੀ ਵੱਡੀ ਔਖੀ ਗੱਲਬਾਤ ਹੈ ਨੀ। ਹੁਣ ਜਿਹੜਾ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਹੈ ਫੈਮਿਲੀ ਡਾਕਟਰਸ ਦਾ, ਇਹਦਾ ਬੜਾ ਕਰੂਸ਼ਲ ਰੋਲ ਹੈ ਕਿ ਪੈਂਦੀ ਸੱਤੇ ਬਿਮਾਰੀ ਪਛਾਣ ਕੇ ਉਹੀ 2 ਗੋਲੀਆਂ ਇਲਾਜ ਡਾਇਟ ਚੇਂਜ ਕਰਕੇ ਬਿਮਾਰੀ ਨੂੰ ਰੋਕ ਲਓ। ਜਿਵੇਂ ਹੁਣ ਆਹੀ ਗੋਲੀਆਂ ਦਾ ਹੀ ਪਤਾ ਲੱਗ ਗਿਆ ਕਿ ਦੰਦਾਂ ਨੂੰ ਖਰਾਬ ਕਰਦੇ, ਬੱਚੇ ਨੂੰ ਹਟਾ ਕੇ ਕੋਈ ਹੋਰ ਚੰਗਾ ਬਦਲ ਫਿਰ ਲਾ ਦੋ, ਨਹੀਂ ਕਰਦੇ ਕਰਦੇ ਦੰਦ ਗਲ ਗਏ, ਸੈੱਲ ਖਰਾਬ ਹੋ ਗਏ, ਠੀਕ ਹੈ, ਜੈਨੇਟਿਕਸ ਪ੍ਰਭਾਵ ਹੋ ਗਏ, ਜੀਨਸ ਤੇ ਅਟੈਕ ਹੋ ਗਿਆ, ਕ੍ਰੋਮੋਸੋਮ ਖਰਾਬ ਹੋ ਗਏ, DNA ਖਰਾਬ ਹੋ ਗਿਆ, ਫਿਰ ਉੱਥੇ ਤੱਕ ਜਾਊਂਗੇ, ਫਿਰ ਵੱਡੇ ਸਪੈਸ਼ਲਿਸਟ ਚਾਹੀਦੇ ਨੇ। ਤੇ ਜਿਹੜੇ ਦੇਸ਼ ਦੇ ਵਿੱਚ ਇੱਕ ਛੋਟਾ ਹਕੀਮ ਪੱਧਰ ਦਾ ਡਾਕਟਰ ਦਾ ਵੀ ਇੰਤਜ਼ਾਮ ਕਰਨ ਦੀ ਗੱਲ ਤੋਂ ਪਿੱਛੇ ਹਟਿਆ ਜਾ ਰਿਹਾ, ਉੱਥੇ ਸਪੈਸ਼ਲਿਸਟ ਸੇਵਾਵਾਂ ਤੱਕ ਕਿਵੇਂ ਪਹੁੰਚਾਂਗੇ। ਸੋ ਕੈਨੇਡੀਅਨ ਹੈਲਥ ਸਿਸਟਮ ਦੇ ਮੂਹਰੇ ਇਹ ਇੱਕ ਵੱਡੀ ਚੁਣੌਤੀ ਖੜੀ ਹੋ ਗਈ। US ਦੇ ਵਿੱਚ ਕੀ ਹੈ, ਸਮ ਇਨਸ਼ੋਰਡ ਪੀਪਲ ਕੈਨ ਗੋ ਡਾਇਰੈਕਟਲੀ ਟੂ ਸਪੈਸ਼ਲਾਈਜ਼ਡ ਐਂਡ ਕਲੀਨਿਕਸ, ਠੀਕ ਹੈ ਜੀ। ਹੁਣ ਉੱਥੇ ਕੀ ਹੈ ਵੀ ਜਦੋਂ ਵੱਡੀ ਬਿਮਾਰੀ ਹੋ ਗਈ ਅਮਰੀਕਾ ਚ, ਤਾਂ ਜਿਹਨਾਂ ਕੋਲ ਇੰਸ਼ੋਰੈਂਸ ਹੈ ਉਹਨੂੰ ਤਾਂ ਕਹਿੰਦੇ ਜਾ ਕੇ $1 million ਦੀ ਇੰਸ਼ੋਰੈਂਸ ਹੈ, ਜਾ ਕੇ ਲੰਮਾ ਪੈ ਜਾ ਬੈਡ ਤੇ ਤਾਂ ਮੌਜ ਨਾਲ ਵੱਡੀ ਸਰਜਰੀ ਕਰਾ ਲਾ। ਕੈਨੇਡਾ ਵਿੱਚ ਤਾਂ ਪ੍ਰੋਬਲਮ ਇਹ ਹੈ ਕਿ ਤੁਹਾਨੂੰ ਰੈਫਰ ਹੀ ਫੈਮਿਲੀ ਡਾਕਟਰ ਨੇ ਕਰਨਾ ਕਿ ਤੁਸੀਂ ਹੁਣ ਸਪੈਸ਼ਲਾਈਜ਼ਡ ਡਾਕਟਰ ਕੋਲ ਜਾ ਕੇ ਉਹਦੀ ਸਲਾਹ ਲਓ, ਠੀਕ ਹੈ ਜੀ। ਹੁਣ ਫੈਮਿਲੀ ਡਾਕਟਰ ਹੈ ਹੀ ਨੀ, ਫੈਮਿਲੀ ਡਾਕਟਰ ਹੈ ਨੀ, ਕਿਤੇ ਜਿਹੜਾ ਫੈਮਿਲੀ ਡਾਕਟਰ ਨੇ ਤੁਹਾਨੂੰ ਰਾਹਤ ਦੇਣੀ ਸੀ ਉਹ ਨੀ ਮਿਲਣੀ, ਉਧਰੋਂ ਮਰਜ਼ ਵੱਧਦਾ ਚੱਲਿਆ ਜਾ ਰਿਹਾ। ਜਦੋਂ ਉਹ ਫੈਮਿਲੀ ਡਾਕਟਰ ਦੇ ਘੇਰੇ ਚੋਂ ਨਿਕਲੇ ਗਿਆ ਮਰਜ਼, ਉਹ ਤੋਂ ਬਾਅਦ ਉਹ ਸਪੈਸ਼ਲਾਈਜ਼ ਕੋਲ ਵੀ ਤੁਸੀਂ ਰੈਫਰ ਨਹੀਂ ਹੋਵੋਗੇ। ਜੇ ਅਮਰੀਕਾ ਚ ਹੁੰਦੇ ਤਾਂ ਇੰਸ਼ੋਰੈਂਸ ਦਿਖਾ ਕੇ ਨਿਕਲ ਜਾਣਾ ਸੀ ਵੀ ਚੰਗਾ ਭਰਾਵਾ ਹੁਣ ਹਾਰਟ ਸਰਜਰੀ ਜੋ ਕਰ ਦੋ, ਠੀਕ ਹੈ ਜੀ। ਜੇ ਉਹ ਵੀ ਹੈ ਨੀ, ਅੱਛਾ, ਤੇ 17 ਦੇ, ਠੀਕ ਹੈ ਜੀ, ਤੇ ਉਹਦੇ ਵਿੱਚ ਇਹ ਰੌਲਾ ਪੈ ਰਿਹਾ ਕਿ ਇਹ ਗੱਲ ਸੂਟ ਨਹੀਂ ਆਉਣੀ, ਠੀਕ ਹੈ ਜੀ। ਹੁਣ ਨਾ ਤਾਂ ਸਪੈਸ਼ਲਾਈਜ਼ ਕੋਲ ਜਾਣ ਨੂੰ ਥਾਂ, ਨਾ ਫੈਮਿਲੀ ਫਿਜ਼ੀਸ਼ੀਅਨ ਕੋਲ ਆ, ਤੇ ਪੂਰੇ ਦੇਸ਼ ਦੇ ਵਿੱਚ ਜਿੰਨੇ ਲੋਕ ਪੜ੍ਹ ਕੇ ਡਾਕਟਰ ਬਣ ਕੇ ਆਏ ਆ, ਇਹਦੇ ਉੱਤੇ ਵੀ ਆਪਾਂ ਕਈ ਦਿਨਾਂ ਤੋਂ ਖਬਰ ਕੀਤੀ ਹੈ ਕਿ 12-12 ਸਾਲ ਤੋਂ, ਇੱਕ ਜਿਵੇਂ ਉਹ ਤਜ਼ਾਕਿਸਤਾਨ ਦੀ ਲੇਡੀ ਦੀ ਗੱਲ ਸੀ ਕਿ ਉਹਨਾਂ ਨੇ ਉੱਥੋਂ ਅੱਖਾਂ ਦੀ ਪੜ੍ਹਾਈ ਕੀਤੀ, ਅੱਖਾਂ ਦੀ 12 ਸਾਲ ਡਾਕਟਰ ਰਹੀ, ਗਲੂਕੋਮਾ ਦੀ ਐਕਸਪਰਟ ਹੈ, ਪਰ ਉਹ ਕਹਿੰਦੇ ਮੈਂ ਕੀ ਕਰਾਂ, ਮੈਨੂੰ ਹਸਪਤਾਲਾਂ ਦੇ ਵਿੱਚ ਜਾ ਕੇ ਕੰਮ ਕਰਨ ਦਾ ਪ੍ਰਬੰਧ ਹੀ ਹੈ ਨੀ, ਇੰਨੇ ਰਸਤੇ ਰੋਕੇ ਹੋਏ ਨੇ। ਸੋ ਓਨਟੇਰੀਓ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਡੇਵਿਡ ਬਾਬ ਫੈਮਿਲੀ ਡਾਕਟਰ ਨੇ ਤੇ ਚੇਅਰ ਵੀ ਨੇ ਜਨਰਲ ਐਂਡ ਫੈਮਿਲੀ ਪ੍ਰੈਕਟਿਸ ਸੈਕਸ਼ਨ ਦੇ ਓਨਟੇਰੀਓ ਮੈਡੀਕਲ ਐਸੋਸੀਏਸ਼ਨ ਦੇ ਵਿੱਚ, ਉਹ ਕਹਿੰਦੇ ਵੀ ਭਾਈ ਇਹ ਕੰਮ ਜ਼ਿਆਦਾ ਪੱਧਰ ਤੇ ਹੁਣ ਖਰਾਬ ਹੋ ਰਿਹਾ ਤੇ ਦੇਸ਼ ਵਿੱਚ ਇਹਨੂੰ ਫੌਰੀ ਤੌਰ ਤੇ ਕੁਝ ਸੋਚ ਸਮਝ ਕੇ ਗੱਲ ਕਰਨ ਦੀ ਲੋੜ ਹੈ। ਪਰ ਸਾਡਾ ਕੋਈ ਵੀ ਮੰਤਰੀ ਸੰਤਰੀ ਹੈ ਉਹਨੂੰ ਕਾਰਪੋਰੇਸ਼ਨਾਂ ਦੇ ਫਾਇਦੇ ਤੋਂ, ਵੱਡਿਆ ਬਿਲਡਰਾਂ ਦੇ ਹੋਰਾਂ ਦੇ ਫਾਇਦੇ ਤੋਂ ਬਿਨਾਂ ਹੋਰ ਕੁਛ ਨੀ ਦਿਖਾਈ ਦੇ ਰਿਹਾ। ਪਬਲਿਕ ਸਿਸਟਮ ਹੈ, ਹੈਲਥ ਕੇਅਰ ਸਿਸਟਮ ਹੈ, ਉਹ ਕਿੰਨੀ ਬੁਰੀ ਤਰ੍ਹਾਂ ਚਰਮਰਾ ਰਿਹਾ। ਚਰਮਰਾ ਗਿਆ ਕਹਿਣਾ ਵੀ ਹੁਣ ਬੰਦ ਕਰੋ, ਕਿਉਂਕਿ ਮਲਟੀ ਬਿਲੀਅਨ ਡਾਲਰ ਦਾ ਹੈਲਥ ਐਕਟ ਸਾਈਨ ਕੀਤਾ ਓਟਾਵਾ ਨੇ ਪ੍ਰੋਵਿੰਸਿਸ ਦੇ ਨਾਲ, ਠੀਕ ਹੈ, ਵਿਚ ਆਫਰਸ ਮਨੀ ਫਾਰ ਮੋਰ ਮੈਡੀਕਲ ਰੈਜੀਡੈਂਸੀ ਪੋਜੀਸ਼ਨ ਐਂਡ ਰੈਕਗਨਾਈਜੇਸ਼ਨ ਆਫ ਫੋਰਨ ਮੈਡੀਕਲ ਰੈਜੀਡੈਂਸ਼ੀਅਲਸ ਇਜ਼ ਅ ਗੁੱਡ ਸਟਾਰਟ, ਬਟ ਦ ਨੰਬਰ ਸੁਜੈਸਟ ਗਵਰਨਮੈਂਟ ਨੀਡਸ ਟੂ ਡੂ ਮਚ ਮੋਰ। ਕੁਝ ਪਰਿਵਰਤਨ ਕੀਤੇ ਆ, ਤਬਦੀਲੀਆਂ ਕੀਤੀਆਂ, ਕੁਝ ਪੈਸਾ ਪਾਇਆ ਵੀ ਹੈ, ਪਰ ਕੰਮ ਕਾਫੀ ਖਰਾਬ ਹੈ। ਕੁਝ ਡਾਕਟਰ ਕਹਿੰਦੇ ਅਸੀਂ ਆਪਣੀ ਰਿਟਾਇਰਮੈਂਟ ਦੀ ਏਜ ਤੇ ਆ ਗਏ, ਤੇ ਇਸ ਕਰਕੇ ਉਹ ਵੀ ਅੱਗੇ ਹੋਰ ਸੇਵਾਵਾਂ ਨਹੀਂ ਦੇਣਗੇ, ਅੱਗੇ ਉਹਨਾਂ ਦੇ ਬਦਲ ਤਿਆਰ ਨਹੀਂ ਹੈਗੇ। ਤੇ ਪਾਪੂਲੇਸ਼ਨ ਗਰੋ ਕਰ ਰਹੀ ਹੈ, ਫੈਮਿਲੀ ਡਾਕਟਰਸ ਆਰ ਰਿਟਾਇਰਿੰਗ ਐਂਡ ਬਾਸ, ਤੇ ਮੋਰ ਦੈਨ 1.7 ਮਿਲੀਅਨ ਪੀਪਲ ਇਨ ਓਨਟੇਰੀਓ ਹੈਵ ਅ ਫੈਮਿਲੀ ਡਾਕਟਰ ਹੂ ਇਜ਼ ਓਵਰ ਦੀ ਏਜ ਆਫ 65, ਤੇ 17 ਲੱਖ ਲੋਕ ਓਨਟੇਰੀਓ ਸੂਬੇ ਦੇ ਵਿਚ ਨੇ ਜਿਨ੍ਹਾਂ ਦੇ ਡਾਕਟਰਾਂ ਦੀ ਉਮਰ 65 ਸਾਲ ਹੈ, ਤੇ 65 ਸਾਲ ਵਾਲੇ ਡਾਕਟਰ ਕਿੰਨੀ ਦੇਰ ਤੱਕ ਹੋਰ ਕੰਮ ਕਰਨਗੇ, ਤੇ ਇਹ 17 ਲੱਖ ਦੇ ਵਿਚੋਂ ਕਿੰਨਾ ਲੱਖ ਲੋਕਾਂ ਕੋਲ ਆਉਂਦੇ ਸਮੇਂ ਵਿਚ ਛੋਟੀ ਮੋਟੀ ਬਿਮਾਰੀ ਤੋਂ ਰਾਹਤ ਹਾਸਲ ਕਰਨ ਦਾ ਵੀ ਕੋਈ ਵਸੀਲਾ ਨਹੀਂ ਰਹਿਣਾ। ਹੁਣ ਉਹ ਕਹਿੰਦੇ 1 in 4 ਪੀਪਲ ਵਿਲ ਬੀ ਵਿਦਆਊਟ ਅ ਕ੍ਰੈਡਲ ਟੂ ਗ੍ਰੇਵ। ਹੁਣ ਉਹ ਕਹਿੰਦੇ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਸਫ਼ਰ ਹੈ ਉਹ ਹਰ ਇੱਕ 4 ਵਿਚੋਂ ਇੱਕ ਕੈਨੇਡੀਅਨ ਦਾ 2026 ਤੋਂ ਬਾਅਦ ਬਿਨਾ ਡਾਕਟਰ ਤੋਂ ਹੋਊਗਾ। ਹੁਣ ਤੁਸੀਂ ਪੁਰਾਣੇ ਮੱਧਕਾਲ ਤਾਂ ਬਹੁਤ ਛੋਟੀ ਗੱਲ ਹੈ, ਜਦੋਂ ਕਦੇ ਡਾਕਟਰ ਨਾਲ ਵੀ ਕੋਈ ਚੀਜ਼ ਨਹੀਂ ਸੀ ਹੁੰਦੀ, ਕੁਝ ਲੋਕ ਉਸ ਸਮੇਂ ਚ ਚਲੇ ਜਾਣਗੇ। ਵੈਸੇ ਵੀ ਸਾਡੇ ਇੱਕ ਓਨਟੇਰੀਓ ਦੇ ਵਿਚ ਆਹ ਅਲਬਰਟਾ ਪ੍ਰੀਮੀਅਰ ਕਹਿੰਦੇ ਹੁੰਦੇ ਸੀ ਆਈ ਵਾਂਟ ਟੂ ਗੋ ਬੈਕ ਇਨ ਓਲਡ ਟਾਈਮਸ। ਮੈਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਉਹ ਯੂਰੋਪੀਅਨ ਸੈਟਲਰਸ ਦੇ ਜਦੋਂ ਆਏ, ਜਦੋਂ ਸਲੇਵਰੀ ਸੀ ਉਹ ਟਾਈਮ ਚ ਜਾਣਾ ਚਾਹੁੰਦੇ ਆ, ਕਿ ਜਦੋਂ ਜੰਗਲਾਂ ਚ ਮਨੁੱਖ ਰਹਿੰਦਾ ਸੀ ਉਹ ਚ ਜਾਣਾ ਚਾਹੁੰਦੇ ਆ, ਕਿ ਨੀਐਂਡਰਥੈਲਸ ਤੱਕ ਜਾਣਾ ਚਾਹੁੰਦੇ ਆ, ਕਿ ਹੋਮੋ ਸੇਪੀਅਨ ਤੱਕ ਰਹਿਣਾ ਚਾਹੁੰਦੇ ਆ। ਸੋ ਇਹ ਆਪਾਂ ਨੂੰ ਪਤਾ ਨਹੀਂ ਸੀ ਹੁੰਦਾ। ਖੈਰ ਕੁੱਲ ਮਿਲਾ ਕੇ ਇਹ ਹੈ ਕਿ ਪੂਰੇ ਦੇਸ਼ ਦੇ ਜੋ ਅੰਕੜੇ ਆ ਉਹ ਗਲਤ ਪਾਸੇ ਨੂੰ ਸਿਗਨਲ ਕਰ ਰਹੇ ਨੇ, ਤੇ ਗਲਤ ਪਾਸਿਆਂ ਨੂੰ ਸਿਗਨਲ ਕਰ ਰਹੇ ਨੇ ਜਿੱਧਰ ਨੂੰ ਇਹ ਹੈਲਥ ਸਿਸਟਮ ਜਾ ਰਿਹਾ ਜੀ, ਤੇ ਇਹਦੇ ਨੂੰ ਲੈ ਕੇ ਡਿਬੇਟ ਹੋਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲੀ ਗੱਲ ਆ ਕਿ ਘਰਾਂ ਦੇ ਵਿੱਚ ਇਦਾਂ ਦੀ ਕਿਤੇ ਜਿਹਨੂੰ ਅਸੀਂ ਕਹਿੰਦੇ ਡਾਇਨਿੰਗ ਟੇਬਲ ਟਾਕਸ ਆਪਾਂ ਕਰਦੇ ਹਾਂ, ਜੇ ਨਹੀਂ ਕਰਦੇ ਤਾਂ ਸਾਨੂੰ ਇਹ ਫੌਰੀ ਤੌਰ ਤੇ ਇਸ ਤਰ੍ਹਾਂ ਦੀਆਂ ਟਾਕਸ ਕਰਨੀਆਂ ਚਾਹੀਦੀਆਂ ਨੇ, ਨਹੀਂ ਤੇ ਇਹ ਸਿਸਟਮ ਹੈ ਜਿਹੜਾ ਜਿਸ ਦਿਸ਼ਾ ਵੱਲ ਨੂੰ ਜਾ ਰਿਹਾ ਉਹ ਬਹੁਤ ਜ਼ਿਆਦਾ ਚਿੰਤਾਜਨਕ ਹੈ। ਆਪਾਂ ਨੂੰ ਕੈਨੇਡੀਅਨ ਹੈਲਥ ਸਿਸਟਮ ਨੂੰ ਰੀਜੂਵੀਨੇਟ ਕਰਕੇ ਇਹਨੂੰ ਮੋਰ ਪੀਪਲ ਫਰੈਂਡਲੀ ਬਣਾਉਣ ਵਾਸਤੇ ਕੰਮ ਕਰਨਾ ਪਊਗਾ। ਦਿਸ ਇਜ਼ ਦਾ ਵੇ ਆਈ ਫਰੇਮ ਇਟ। ਕਹਿੰਦੇ ਵੀ 25% ਆਫ ਆਲ ਕਿਡਸ, ਜੇ ਕੀ ਤੁਸੀਂ ਇਹ ਸੋਚ ਸਕਦੇ ਹੋ ਵੀ ਇੱਕ ਐਸਾ ਸਮਾਂ ਵੀ ਆਊਗਾ ਕਿ ਸਾਡੇ ਦੇਸ਼ ਦੀ ਆਬਾਦੀ ਵਿੱਚੋਂ 25% ਬੱਚੇ ਉਹ ਹੋਣਗੇ ਜਿਹੜੇ ਸਕੂਲਾਂ ਚ ਵੀ ਜਾ ਸਕਦੇ। ਕੀ ਸਾਡੇ ਦੇਸ਼ ਵਿੱਚ 25% ਦੀ ਆਬਾਦੀ ਉਹ ਹੋਊਗੀ ਜਿਹੜੀ ਜੇ ਬਿਮਾਰ ਹੈ, ਠੀਕ ਹੈ ਜੀ, ਤੇ ਉਹਨਾਂ ਕੋਲ ਡਾਕਟਰ ਨਹੀਂ ਹੋਏਗਾ। ਹੁਣ ਇੱਕ ਗੱਲ ਹੋਰ ਸੋਚ ਲਓ, ਅਸੀਂ ਇਹ ਵੀ ਕਹਿੰਦੇ ਜੇ ਬਿਮਾਰ ਹੈ ਤਾਂ ਫਿਰ ਉਹ ਬਿਮਾਰ ਹੈ ਨਾ, ਹਮੇ ਕਹਿ ਲਈ ਨਾ ਦੇਣਾ। ਇੱਕ ਤੇ ਇਹ ਬੜੀ ਸੋਹਣੀ ਗੱਲ ਹੈ ਵੀ ਮੈਂ ਕੀ, ਤੈਨੂੰ ਕੀ, ਮੈਨੂੰ ਕੀ ਤੇ ਸਾਨੂੰ ਕੀ, ਬਹੁਤ ਅੱਛੀ ਗੱਲ ਹੈ। ਮੈਂ ਤਾਂ ਇਹਦੀ ਬਹੁਤ ਤਾਰੀਫ ਕਰਦਾ ਕਿ ਜੇ ਕਿਸੇ ਹੋਰ ਨੂੰ ਤਕਲੀਫ ਹੈ ਬਿਲਕੁਲ ਉਹਦੇ ਵੱਲ ਅੱਖਾਂ ਮੀਟ ਲਓ। ਪਰ ਇੱਕ ਗੱਲ ਯਾਦ ਰੱਖਿਓ, ਕੁਝ ਬਿਮਾਰੀਆਂ ਛੂਤ ਵਾਲੀਆਂ ਵੀ ਹੁੰਦੀਆਂ ਨੇ। ਅਸੀਂ ਕੋਵਿਡ ਚੋਂ ਲੰਘੇ ਸੀ, ਉਹ ਕਿਸੇ ਇੱਕ ਦੀ ਬਿਮਾਰੀ ਨਹੀਂ ਸੀ। ਤੇ ਏਦਾਂ ਦਾ ਵੀ ਸਿਸਟਮ ਚੱਲ ਜਾਂਦਾ ਹੈ, ਕੱਲੇ ਕਾਰੇ ਦਾ ਕੁਛ ਨੀ ਬਣਨਾ ਇਸ ਦੁਨੀਆਂ ਚ, ਕੁਛ ਵੀ ਨੀ ਬਣਨਾ। ਮਨੁੱਖ ਸਮਾਜ ਤੋਂ ਜਿਵੇਂ ਤੋੜਿਆ ਜਾ ਰਿਹਾ, ਜਿਵੇਂ ਸੰਗਤ ਤੋਂ ਤੋੜਿਆ ਜਾ ਰਿਹਾ, ਕਿਸੇ ਧਰਮ ਚ ਚਲੇ ਜਾਓ, ਕਿਸੇ ਮਜ਼ਹਬ ਚ ਚਲੇ ਜਾਓ, ਕਿਸੇ ਵਧੀਆ ਖਿਆਲਾਤ ਨਾਲ ਗੱਲ ਕਰ ਲਓ, ਉਹ ਤੁਹਾਨੂੰ ਮਿਲ ਜੁਲ ਕੇ ਰਹਿਣ ਲਈ ਕਹਿਣਗੇ, ਸਿਵਾਏ ਤੁਹਾਡੇ ਪੋਲੀਟੀਸ਼ੀਅਨ ਤੋਂ ਜਿਹੜੇ ਤੁਹਾਨੂੰ ਕਹਿਣਗੇ ਉਹ ਇਮੀਗ੍ਰੈਂਟ ਆ ਗਿਆ ਹੋਵੇ, ਉਹ ਉੱਥੋਂ ਦੀ ਆ ਗਿਆ ਹੋਵੇ, ਆ ਮੁਸਲਮਾਨ ਆ, ਆ ਹਿੰਦੂ ਆ, ਆ ਸਿੱਖ ਹੈ, ਇਹ ਐਸੇ ਹੀ ਹੋਤੇ ਹੈ। ਬਸ ਇਹੀ ਚੀਜ਼ਾਂ ਨੇ ਆਪਣੀ ਕਹਾਣੀ ਖਰਾਬ ਕਰ ਦੇਣੀ। ਅਦਰਵਾਈਜ਼ ਤਾਂ ਚੀਜ਼ਾਂ ਸੈੱਟ ਕਰਨ ਲਈ ਕੈਨੇਡਾ ਵਰਗੇ ਰਿਸੋਰਸ ਕਿਸੇ ਦੇਸ਼ ਚ ਨਹੀਂ ਹੈਗੇ। ਤੇ ਇਹਦੇ ਨਾਲ ਜੀ ਹੁਣ ਗੱਲਬਾਤ ਨੂੰ ਆਪਾਂ ਰੋਕਦੇ ਆ, ਸਮਾਂ ਹੋ ਚੁੱਕਿਆ ਖ਼ਬਰਾਂ ਦਾ, ਤੇ ਫਿਰ ਅਗਲੇ ਹਿੱਸੇ ਦੇ ਵਿੱਚ ਮੈਂ ਸਿਸਟਮ ਨੂੰ ਵੀ ਰਿਵਰਸ ਕਰਕੇ ਦੂਜੇ ਸਿਸਟਮ ਦੇ ਥਰੂ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਦਾ ਜੀ। ਤੇ ਸਾਡੇ ਸਟੂਡੀਓ ਦੇ ਨੰਬਰ 416-620-1778 ਕਿਸੇ ਸਮੇਂ ਵੀ ਪ੍ਰੋਗਰਾਮਾਂ ਬਾਰੇ ਫੀਡਬੈਕ ਗੱਲਬਾਤ ਕਰਨ ਲਈ ਤੁਸੀਂ ਸੰਪਰਕ ਕਰ ਸਕਦੇ ਹੋ।
ਕਿੰਗ ਟਾਊਨਸ਼ਿਪ ਵਿਚ ਸੜਕ ਹਾਦਸੇ ਦੇ ਚਸ਼ਮਦੀਦ ਗਵਾਹ ਨੂੰ ਪੁਲਿਸ ਨੇ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਅਪੀਲ ਕੀਤੀ ਹੈ। ਉੱਤਰੀ ਈਟੋ ਬਿਕੋਕ ਵਿਚ ਇਕ ਗੱਡੀ ਦੇ ਘਰ ਨਾਲ ਟਕਰਾਉਣ ਕਾਰਨ 4 ਵਿਅਕਤੀ ਜ਼ਖਮੀ ਹੋ ਗਏ ਹਨ। ਸਕਾਰਬਰੋ ਵਿਚ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੈਰਾਮੈਡਿਕ ਦਾ ਕਹਿਣਾ ਹੈ ਕਿ ਸਕਾਰਬਰੋ ਵਿਚ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਐਤਵਾਰ ਬਾਅਦ ਦੁਪਹਿਰ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਸੱਟਾਂ ਲੱਗਣ ਕਰਕੇ ਹਸਪਤਾਲ ਲਿਜਾਇਆ ਗਿਆ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਯੋਰਕ ਰੀਜਨ ਵਿਚ ਪੁਲਿਸ ਇਕ ਤੇਜ਼ ਰਫ਼ਤਾਰ ਸਿੰਗਲ ਵਾਹਨ ਹਾਦਸੇ ਦੇ ਗਵਾਹ ਨੂੰ ਅੱਗੇ ਆ ਕੇ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕਰ ਰਹੀ ਹੈ। ਐਤਵਾਰ ਸਵੇਰੇ ਟਾਊਨਸ਼ਿਪ ਆਫ਼ ਕਿੰਗ ਵਿਚ ਵਾਪਰੇ ਇਸ ਸੜਕ ਹਾਦਸੇ ਵਿਚ ਔਰਤ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਇਸ ਇਲਾਕੇ ਚ ਬੁਲਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮੌਕੇ ਤੇ ਅਧਿਕਾਰੀਆਂ ਨੇ ਇਕ ਕਾਲਾ ਇਨਫਿਨਿਟੀ G37 ਵਾਹਨ ਮਿਲਿਆ ਅਤੇ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਸੀ। ਗੱਡੀ ਵਿਚ 6 ਜਣੇ ਸਵਾਰ ਸਨ। ਘਟਨਾ ਸਥਾਨ ਪਹੁੰਚੇ ਅਧਿਕਾਰੀਆਂ ਨੇ ਜ਼ਖਮੀਆਂ ਦੀਆਂ ਆਉਣ ਤੋਂ ਬਾਅਦ 2 ਪੈਦਲ ਯਾਤਰੀਆਂ ਸਮੇਤ 4 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਟੱਕਰ ਸ਼ਾਮ 5 ਵਜੇ ਤੋਂ ਠੀਕ ਪਹਿਲਾਂ ਐਲਬੀਅਨ ਰੋਡ ਅਤੇ ਆਇੰਗ ਐਵੇਨਿਊ ਦੇ ਨੇੜੇ ਹਾਈਵੇ 401 ਦੇ ਉੱਤਰ ਵੱਲ ਹੋਈ। ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਕਿਹਾ ਕਿ ਉਨ੍ਹਾਂ ਨੇ 35-40 ਸਾਲ ਦੀ ਉਮਰ ਦੇ ਮਰਦ ਅਤੇ ਔਰਤ ਨੂੰ ਗੰਭੀਰ ਪਰ ਗੈਰ ਜਾਨਲੇਵਾ ਜ਼ਖਮੀ ਹਾਲਤ ਵਿਚ ਟਰਾਮਾ ਸੈਂਟਰ ਭਰਤੀ ਕਰਵਾਇਆ ਗਿਆ। ਉਨ੍ਹਾਂ ਦਸਿਆ ਕਿ ਫਿਲਹਾਲ ਵਾਹਨ ਤੇ ਸਵਾਰ ਵਿਅਕਤੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਮੁਤਾਬਕ ਡਰਾਈਵਰ ਨੇ 2 ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ।
ਸਮੱਸਿਆਵਾਂ ਦੀ ਗੱਲ ਕਰੇ ਨਾ ਕਿ ਆਪਣੀਆਂ ਸਮੱਸਿਆਵਾਂ ਦੀ ਗੱਲ ਕਰੇ। ਮਹਿੰਗਾਈ, ਬੇਰੁਜ਼ਗਾਰੀ ਅਤੇ ਗਰੀਬੀ ਇਤਿਹਾਸਿਕ ਪੱਧਰ ਤੇ ਪਹੁੰਚ ਗਏ ਹਨ। ਸਾਰੀਆਂ ਰਾਜਨੀਤਿਕ ਅਤੇ ਸਿਆਸੀ ਪਾਰਟੀਆਂ ਨੂੰ ਆਪਣੇ ਹਿੱਤ ਦੀ ਬਜਾਏ ਲੋਕਾਂ ਦੇ ਹਿੱਤਾਂ ਬਾਰੇ ਸੋਚਣਾ ਚਾਹੀਦਾ ਹੈ। ਬਹੁਤ ਦੁੱਖ ਦੀ ਗੱਲ ਹੈ ਕਿ ਬਾਕੀ ਸਿਆਸਤਦਾਨ ਮੇਰੇ ਤੋਂ ਵੱਡੇ ਹਨ ਪਰ ਉਹ ਆਪਣੇ ਲਈ ਸੋਚਦੇ ਹਨ। ਸਾਰੀਆਂ ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਇਸ ਮਾਹੌਲ ਵਿਚ ਦੇਸ਼ ਕਿਵੇਂ ਚੱਲੇਗਾ? ਉਨ੍ਹਾਂ ਕਿਹਾ ਕਿ ਜੇਕਰ ਇਹੀ ਮਾਹੌਲ ਰਿਹਾ ਤਾਂ ਪਾਕਿਸਤਾਨ ਨੂੰ ਸੰਕਟ ਵਿਚੋਂ ਕੌਣ ਕੱਢੇਗਾ? ਉਨ੍ਹਾਂ ਅੱਗੇ ਕਿਹਾ ਕਿ 3 ਤਰ੍ਹਾਂ ਦੀਆਂ ਸਿਆਸੀ ਪਾਰਟੀਆਂ ਹਨ। ਕੁਝ ਅਜਿਹੇ ਸਿਆਸਤਦਾਨ ਹਨ ਜੋ ਧਾਂਦਲੀ ਕਰਕੇ ਵੀ ਨਹੀਂ ਜਿੱਤ ਸਕਦੇ। ਉਹ ਵਿਰੋਧ ਕਰ ਰਹੇ ਹਨ। ਪੀਪੀਪੀ ਦੇ ਲੋਕ ਧਾਂਦਲੀ ਕਰਦੇ ਹਨ ਪਰ ਫਿਰ ਵੀ ਉਹ ਜਿੱਤ ਜਾਂਦੇ ਹਨ। ਫਾਰਮ 45 ਵਿਚ ਅਸੀਂ ਦੇਸ਼ ਭਰ ਵਿਚ ਆਪਣੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਇਕੱਠੀਆਂ ਕਰਾਂਗੇ। ਉਨ੍ਹਾਂ ਨੂੰ ਚੋਣ ਕਮਿਸ਼ਨ, ਉੱਚ ਨਿਆਂਪਾਲਿਕਾ ਜਾਂ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਕਰਾਂਗੇ। ਪੀਪੀਪੀ ਚੇਅਰਮੈਨ ਨੇ ਕਿਹਾ, ਦੇਖਿਆ ਜਾ ਰਿਹਾ ਕਿ ਪਾਕਿਸਤਾਨ ਸੜ ਰਿਹਾ ਹੈ। 4 ਸੂਬਿਆਂ ਵਿਚ ਅੱਗ ਲੱਗੀ ਹੋਈ ਹੈ। ਪੀਪੀਪੀ ਨੇ ਅੱਗ ਬੁਝਾਉਣ ਦਾ ਫੈਸਲਾ ਕੀਤਾ ਹੈ। ਅਸੀਂ ਪਾਕਿਸਤਾਨ ਖਾਪੇ ਦਾ ਨਾਰਾ ਬੁਲੰਦ ਕਰਦੇ ਹਾਂ। ਸਾਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਚਾਹੀਦੀ ਜਾਂ ਨਹੀਂ, ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੇ ਹਾਂ। ਇਸਲਾਮਾਬਾਦ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਗੱਠਜੋੜ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ ਅਤੇ ਪਾਕਿਸਤਾਨ ਪੀਪਲਸ ਪਾਰਟੀ ਵਿਚਕਾਰ ਦਵੱਲੀ ਗੱਲਬਾਤ ਦੇ ਚੌਥੇ ਦੌਰ ਵਿਚ ਮਹੱਤਵਪੂਰਨ ਪ੍ਰਗਤੀ ਹੋਈ ਹੈ, ਜਿਸ ਨੂੰ ਬ੍ਰੇਕ ਥਰੂ ਵਜੋਂ ਜਾਣਿਆ ਜਾਂਦਾ ਹੈ। ਫੈਡਰੇਸ਼ਨ ਚ ਸਰਕਾਰ ਬਣਾਉਣ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ ਅਤੇ ਸਿਆਸੀ ਸੰਕਟ ਨੂੰ ਖਤਮ ਕਰਨ ਅਤੇ ਦੇਸ਼ ਦੀ ਆਰਥਿਕਤਾ ਲਈ ਸਾਂਝੀ ਰਣਨੀਤੀ ਤੈਅ ਕਰਨ ਅਤੇ ਸਾਰੇ ਮੁੱਦਿਆਂ ਨੂੰ ਅੰਤਿਮ ਰੂਪ ਦੇਣ ਦੀਆਂ ਦੋਵਾਂ ਪਾਰਟੀਆਂ ਵਿਚਾਲੇ ਸਥਾਨਕ ਤੌਰ ਤੇ ਸਹਿਮਤੀ ਬਣੀ ਹੈ। ਦੋਵਾਂ ਪਾਰਟੀਆਂ ਦੀਆਂ ਤਾਲਮੇਲ ਕਮੇਟੀਆਂ ਦੀਆਂ ਅੱਜ ਇਸਲਾਮਾਬਾਦ ਵਿਚ ਮੀਟਿੰਗ ਹੋਵੇਗੀ। ਸੂਤਰਾਂ ਮੁਤਾਬਕ ਸੱਤਾ ਦੀ ਵੰਡ ਦੇ ਫਾਰਮੂਲੇ ਤਹਿਤ ਰਾਸ਼ਟਰਪਤੀ, ਗਵਰਨਰ ਅਤੇ ਸਪੀਕਰ ਦੇ ਅਹੁਦੇ ਪਾਕਿਸਤਾਨ ਪੀਪਲਸ ਪਾਰਟੀ ਨੂੰ ਦਿੱਤੇ ਜਾਣਗੇ, ਜਦਕਿ ਬਲੋਚਿਸਤਾਨ ਸੂਬੇ ਚ ਦੋਵੇਂ ਸਹਿਯੋਗੀ ਪਾਰਟੀਆਂ ਮਿਲ ਕੇ ਸਾਂਝੀ ਸਰਕਾਰ ਬਣਾਉਣਗੀਆਂ, ਜਿੱਥੇ ਮੁੱਖ ਮੰਤਰੀ ਦਾ ਅਹੁਦਾ ਪੀਪਲਸ ਪਾਰਟੀ ਨੂੰ ਵੀ ਦਿੱਤਾ ਜਾਵੇਗਾ, ਜਿਸ ਲਈ ਪੀਪਲਸ ਪਾਰਟੀ ਦੀ ਨਿਯੁਕਤੀ ਅਜੇ ਬਾਕੀ ਹੈ। ਸਰਫਰਾਜ਼ ਬੁਗਤੀ ਅਜਿਹੇ ਚੋਟੀ ਦੇ ਉਮੀਦਵਾਰ ਹਨ ਜਿਨ੍ਹਾਂ ਨੇ ਨਿਗਰਾਨ ਸਰਕਾਰ ਦੇ ਅੰਤ ਤੋਂ ਪਹਿਲਾਂ ਗ੍ਰਹਿ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ, ਪਰ ਆਸਿਫ ਅਲੀ ਜ਼ਰਦਾਰੀ ਇਸ ਅਹੁਦੇ ਲਈ ਐਲਾਨ ਕਰਨਗੇ। ਇਸ ਹਫ਼ਤੇ ਜਦੋਂ ਕਿ ਸੂਤਰਾਂ ਅਨੁਸਾਰ ਬਲੋਚਿਸਤਾਨ ਤੋਂ ਘੱਟੋ ਘੱਟ 3 ਆਜ਼ਾਦ ਉਮੀਦਵਾਰ ਪੀਪਲਸ ਪਾਰਟੀ ਵਿਚ ਸ਼ਾਮਲ ਹਨ, ਉਹ ਵੀ ਸ਼ਾਮਲ ਹੋ ਕੇ ਬਲੋਚਿਸਤਾਨ ਸਰਕਾਰ ਵਿਚ ਸ਼ਾਮਲ ਹੋਣਗੇ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸੰਘੀ ਸਰਕਾਰ ਵਿਚ ਮੁਸਲਿਮ ਲੀਗ, ਪੀਪਲਸ ਪਾਰਟੀ ਅਤੇ MQM ਦੇ ਮੈਂਬਰ ਸ਼ਾਮਲ ਹੋਣਗੇ। ਅੱਜ ਨੂੰ ਗੱਲਬਾਤ ਦੇ ਆਖਰੀ ਦੌਰ ਚ ਸਰਬਸੰਮਤੀ ਨਾਲ ਲਏ ਫੈਸਲੇ ਨੂੰ ਲਾਗੂ ਕਰਨ ਲਈ ਰਣਨੀਤੀ ਤੈਅ ਕੀਤੀ ਜਾਵੇਗੀ, ਜਿਸ ਤੋਂ ਬਾਅਦ ਸੈਨੇਟਰ ਇਸਹਾਕ ਡਾਰ ਅਤੇ ਸਿੰਧ ਦੇ ਸਾਬਕਾ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਕਮੇਟੀ ਮੈਂਬਰਾਂ ਨਾਲ ਮਿਲ ਕੇ ਫੈਸਲਿਆਂ ਦਾ ਅਧਿਕਾਰਤ ਐਲਾਨ ਕਰਨਗੇ। ਦੋਵਾਂ ਕਮੇਟੀਆਂ ਵਿਚ ਪਾਕਿਸਤਾਨ ਮੁਸਲਿਮ ਲੀਗ ਦੀ ਤਰਫੋਂ ਸੈਨੇਟਰ ਇਸਹਾਕ ਡਾਰ, ਸਰਦਾਰ ਆਯਾਜ਼ ਸਦੀਕ, ਸੈਨੇਟਰ ਆਜ਼ਮ ਨਜ਼ੀਰ ਤਰਾਰ ਅਤੇ ਮਲਿਕ ਮੁਹੰਮਦ ਅਹਿਮਦ ਖਾਨ ਨੇ ਮੁਸਲਿਮ ਲੀਗ ਦੀ ਨੁਮਾਇੰਦਗੀ ਕੀਤੀ ਹੈ। ਪੀਪੀਪੀ ਦੀ ਤਰਫੋਂ ਸੈਯਦ ਮੁਰਾਦ ਅਲੀ ਸ਼ਾਹ, ਕਮਰ ਜਮਾਨ ਕੈਰਾ, ਸੈਯਦ ਗਨੀ ਨਦੀਮ, ਅਫਜ਼ਲ ਚਾਨ, ਨਵਾਬ ਮੁਨੌਲੀ ਜ਼ਹਿਰੀ, ਸੁਜਾ ਖਾਨ ਅਤੇ ਸਰਦਾਰ ਬਹਾਦਰ ਖਾਨ ਸਹਿਰ ਆਪੋ ਆਪਣੇ ਪਾਰਟੀਆਂ ਦੀ ਨੁਮਾਇੰਦਗੀ ਕਰ ਰਹੇ ਹਨ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਗਾਜ਼ਾ ਵਿਚ ਨਸਲ ਖੁਸ਼ੀ ਦੀ ਤੁਲਨਾ ਸਰਬਨਾਸ ਨਾਲ ਕੀਤੀ। ਅਦੀਬ ਅਬਾਬਾ ਨੂੰ ਨਿਊਜ਼ ਏਜੰਸੀ ਮੁਤਾਬਕ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਨੇ ਐਥੋਪੀਆ ਚ ਅਫਰੀਕਨ ਯੂਨੀਅਨ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਗਾਜ਼ਾ ਵਿਚ ਜੋ ਹੋ ਰਿਹਾ ਉਹ ਪਹਿਲਾਂ ਕਦੇ ਨਹੀਂ ਹੋਇਆ। ਇਤਿਹਾਸ ਗਾਜ਼ਾ ਵਿਚ ਇਸ ਵਹਿਸ਼ੀ ਯੁੱਧ ਦੀ ਮਿਸਾਲ ਨਹੀਂ ਦੇ ਸਕਦਾ। ਰਾਸ਼ਟਰਪਤੀ ਲੂਲਾ ਡੀ ਸਿਲਵਾ ਨੇ ਕਿਹਾ ਕਿ ਗਾਜ਼ਾ ਯੁੱਧ ਉਹੀ ਹੈ ਜੋ ਹਿਟਲਰ ਨੇ ਯਹੂਦੀਆਂ ਨਾਲ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਗਾਜ਼ਾ ਵਿਚ ਜੋ ਕੁਝ ਹੋ ਰਿਹਾ ਹੈ ਉਹ ਨਸਲ ਖੁਸ਼ੀ ਹੈ। ਗਾਜ਼ਾ ਵਿਚ ਫਲਸਤੀਨੀਆਂ ਦਾ ਕਤਲੇਆਮ ਕਰਕੇ ਇਜ਼ਰਾਇਲ ਹਿਟਲਰ ਦੀ ਭੂਮਿਕਾ ਨਿਭਾ ਰਿਹਾ ਹੈ। ਰਾਸ਼ਟਰਪਤੀ ਲੂਲਾ ਡੀ ਸਿਲਵਾ ਨੇ ਕਿਹਾ ਕਿ ਇਜ਼ਰਾਇਲੀ ਫੌਜ ਜੋ ਕਰ ਰਹੀ ਹੈ ਉਹ ਫੌਜੀਆਂ ਦੇ ਖਿਲਾਫ਼ ਏਜੰਸੀਆਂ ਦੀ ਜੰਗ ਨਹੀਂ ਹੈ, ਇਹ ਅਤਿ ਆਧੁਨਿਕ ਫੌਜ ਦੁਆਰਾ ਗਾਜ਼ਾ ਵਿਚ ਔਰਤਾਂ ਅਤੇ ਬੱਚਿਆਂ ਦੇ ਖਿਲਾਫ਼ ਜੰਗ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਫਲਸਤੀਨ ਦੇ ਆਪਣੇ ਹਮਰੁਤਬਾ ਰਿਆਦ ਅਲ ਮਲਿਕੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਜੰਗ ਦੇ ਝੰਬੇ ਗਾਜ਼ਾ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਜੈਸ਼ੰਕਰ ਮਿਊਨਿਕ ਸੁਰੱਖਿਆ ਕਾਨਫਰੰਸ ਵਿਚ ਸ਼ਿਰਕਤ ਕਰਨ ਲਈ ਜਰਮਨੀ ਗਏ ਹਨ। ਵਿਦੇਸ਼ ਮੰਤਰੀ ਨੇ ਆਪਣੇ ਫਲਸਤੀਨੀ ਹਮਰੁਤਬਾ ਨਾਲ ਬੈਠਕ ਦੀ ਤਸਵੀਰ ਐਕਸ ਤੇ ਸਾਂਝੀ ਕਰਦਿਆਂ ਲਿਖਿਆ, ਫਲਸਤੀਨੀ ਦੇਸ਼ ਮੰਤਰੀ ਰਿਆਦ ਅਲ ਮਲਿਕੀ ਨੂੰ ਮਿਲ ਕੇ ਖੁਸ਼ੀ ਹੋਈ, ਗਾਜ਼ਾ ਦੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕੀਤੀ। ਭਾਰਤ ਪਿਛਲੇ ਕਈ ਦਹਾਕਿਆਂ ਤੋਂ ਫਲਸਤੀਨੀ ਮਸਲੇ ਦੇ ਹੱਲ ਲਈ ਦੋ ਮੁਲਕੀ ਹੱਲ ਸੁਝਾਉਣ ਦਾ ਆ ਰਿਹਾ ਹੈ। ਜੈਸ਼ੰਕਰ ਨੇ ਲੰਘੇ ਦਿਨ ਸੁਰੱਖਿਆ ਕਾਨਫਰੰਸ ਵਿਚ ਰੂਬਰੂ ਸੈਸ਼ਨ ਦੌਰਾਨ ਜ਼ੋਰ ਦੇ ਕੇ ਆਖਿਆ ਸੀ ਕਿ ਹੁਣ ਵੱਡੀ ਗਿਣਤੀ ਮੁਲਕ ਫਲਸਤੀਨੀ ਮਸਲੇ ਦੇ ਹੱਲ ਲਈ ਭਾਰਤ ਵੱਲੋਂ ਸੁਝਾਏ ਹੱਲ ਦੀ ਹੀ ਹਿਮਾਇਤ ਕਰ ਰਹੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਮਸਲਾ ਪਹਿਲਾਂ ਨਾਲੋਂ ਵੀ ਜ਼ਰੂਰੀ ਬਣ ਗਿਆ ਹੈ। ਮੰਤਰੀ ਨੇ ਹਮਾਸ ਵੱਲੋਂ 7 ਅਕਤੂਬਰ ਨੂੰ ਇਜ਼ਰਾਈਲੀ ਸ਼ਹਿਰਾਂ ਤੇ ਕੀਤੇ ਹਮਲਿਆਂ ਨੂੰ ਅੱਤਵਾਦੀ ਕਰਾਰ ਦਿੱਤਾ। ਉਂਝ ਉਨ੍ਹਾਂ ਨਾਲ ਹੀ ਕਿਹਾ ਕਿ ਮਾਨਵੀ ਕਾਨੂੰਨਾਂ ਦੀ ਪਾਲਣਾ ਕਰਨ ਲਈ ਇਜ਼ਰਾਈਲ ਦੀ ਕੌਮਾਂਤਰੀ ਜ਼ਿੰਮੇਵਾਰੀ ਬਣਦੀ ਹੈ। ਕਾਨਫਰੰਸ ਚ ਅਮਰੀਕਾ ਤੇ ਜਰਮਨੀ ਦੇ ਆਪਣੇ ਹਮਰੁਤਬਾ ਕ੍ਰਮਵਾਰ ਐਂਟਨੀ ਬਲਿੰਕਨ ਤੇ ਐਨਾਲੈਨਾ ਬੇਅਰਬੌਕ ਦੀ ਮੌਜੂਦਗੀ ਵਿਚ ਜੈਸ਼ੰਕਰ ਨੇ ਕਿਹਾ ਕਿ ਇਜ਼ਰਾਈਲ ਨੂੰ ਗਾਜ਼ਾ ਵਿਚ ਹੋਈਆਂ ਆਮ ਲੋਕਾਂ ਦੀਆਂ ਮੌਤਾਂ ਨੂੰ ਵੀ ਜ਼ਿਹਨ ਵਿਚ ਰੱਖਣਾ ਚਾਹੀਦਾ ਹੈ। ਇਜ਼ਰਾਈਲ ਵੱਲੋਂ ਸ਼ਨੀਵਾਰ ਰਾਤ ਗਾਜ਼ਾ ਤੇ ਕੀਤੇ ਗਏ ਹਮਲੇ ਚ 18 ਵਿਅਕਤੀ ਮਾਰੇ ਗਏ ਹਨ। ਉਂਝ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਪਿਛਲੇ 24 ਘੰਟਿਆਂ ਦੌਰਾਨ 127 ਵਿਅਕਤੀਆਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਅਮਰੀਕਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਗੋਲੀਬੰਦੀ ਦਾ ਮਤਾ ਪੇਸ਼ ਹੋਣ ਤੇ ਉਹ ਮੁੜ ਤੋਂ ਵੀਟੋ ਦੀ ਵਰਤੋਂ ਕਰਨਗੇ। ਅਲਜੀਰੀਆ ਨੇ ਗਾਜ਼ਾ ਚ ਫੇਰੀ ਗੋਲੀਬੰਦੀ ਅਤੇ ਮਾਨਵੀ ਸਹਾਇਤਾ ਦੀ ਮੰਗ ਵਾਲੇ ਮਤੇ ਦਾ ਖਰੜਾ ਸਲਾਮਤੀ ਕੌਂਸਲ ਚ ਨਸ਼ਰ ਕੀਤਾ ਹੈ। ਰਫਾ ਚ ਰਾਤ ਭਰ ਹੋਏ ਹਵਾਈ ਹਮਲੇ ਚ ਇਕ ਮਹਿਲਾ ਅਤੇ 3 ਬੱਚਿਆਂ ਸਮੇਤ 6 ਵਿਅਕਤੀ ਮਾਰੇ ਗਏ ਹਨ, ਜਦਕਿ ਦੱਖਣੀ ਸ਼ਹਿਰ ਖਾਨ ਯੂਨਿਟ ਚ ਹੋਏ ਹਮਲੇ ਦੌਰਾਨ 5 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਇਜ਼ਰਾਈਲੀ ਹਮਲੇ ਦੀ ਮਾਰ ਹੇਠ ਆਉਣ ਕਾਰਨ ਗਾਜ਼ਾ ਸ਼ਹਿਰ ਦੇ ਇਕ ਘਰ ਚ ਰਹਿਣ ਵਾਲੇ 7 ਵਿਅਕਤੀ ਮਾਰੇ ਗਏ। ਉਧਰ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਦੱਖਣੀ ਗਾਜ਼ਾ ਚ ਸੇਵਾਵਾਂ ਦੇਣ ਵਾਲਾ ਮੁੱਖ ਨਾਸਿਰ ਹਸਪਤਾਲ ਇਜ਼ਰਾਈਲੀ ਫੌਜੀ ਦੇ ਛਾਪੇ ਮਗਰੋਂ ਚੱਲ ਰਿਹਾ ਹੈ। WHO ਦੀ ਇਕ ਟੀਮ ਨੂੰ ਹਸਪਤਾਲ ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। WHO ਮੁਖੀ ਟੈਡਰੋਸ ਐਥਾਨੋਮ ਗੈਬਰੀਸਿਸ ਨੇ ਐਕਸ ਤੇ ਪੋਸਟ ਤੇ ਕਿਹਾ ਕਿ ਹਸਪਤਾਲ ਚ ਅਜੇ ਵੀ ਕਰੀਬ 200 ਮਰੀਜ਼ ਹਨ, ਜਿਨ੍ਹਾਂ ਚੋਂ 20 ਨੂੰ ਹੋਰਾਂ ਹਸਪਤਾਲ ਚ ਫੌਰੀ ਰੈਫਰ ਕਰਨ ਦੀ ਲੋੜ ਹੈ। ਜੇਲ੍ਹ ਵਿਚ ਬੰਦ ਸਾਬਕਾ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਰਾਵਲਪਿੰਡੀ ਦੇ ਸਾਬਕਾ ਕਮਿਸ਼ਨਰ ਵੱਲੋਂ ਲਾਏ ਗਏ ਦੋਸ਼ਾਂ ਮਗਰੋਂ ਮੁੱਖ ਚੋਣ ਕਮਿਸ਼ਨ ਤੇ ਪਾਕਿਸਤਾਨ ਦੇ ਚੀਫ ਜਸਟਿਸ ਦੇ ਅਸਤੀਫੇ ਦੀ ਮੰਗ ਕੀਤੀ ਹੈ। ਸੀਨੀਅਰ ਅਫਸਰ ਸ਼ਾਹ ਲਿਆਕਤ ਅਲੀ ਚੱਠਾ ਨੇ ਚੋਣਾਂ ਦੀ ਹੇਰਾਫੇਰੀ ਵਿਚ ਮਿੱਥਰਲੀ ਚੋਣ ਸੰਸਥਾ ਤੇ ਨਿਆਂਪਾਲਿਕਾ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ਉਧਰ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਚੱਠਾ ਵੱਲੋਂ ਲਾਏ ਗਏ ਸਨਸਨੀਖੇਜ ਦੋਸ਼ਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾ ਦਿੱਤੀ ਹੈ। ਕਮੇਟੀ ਸਬੰਧਤ ਜ਼ਿਲ੍ਹਿਆਂ ਦੇ ਰਿਟਰਨਿੰਗ ਅਧਿਕਾਰੀਆਂ ਦੇ ਬਿਆਨ ਦਰਜ ਕਰਨ ਮਗਰੋਂ 3 ਦਿਨਾਂ ਅੰਦਰ ਆਪਣੀ ਰਿਪੋਰਟ ACP ਨੂੰ ਸੌਂਪੀ ਜਾਵੇਗੀ। ਰਾਵਲਪਿੰਡੀ ਦੇ ਸਾਬਕਾ ਕਮਿਸ਼ਨਰ ਲਿਆਕਤ ਅਲੀ ਚੱਠਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ 8 ਫਰਵਰੀ ਨੂੰ ਹੋਈਆਂ ਚੋਣਾਂ ਦੌਰਾਨ ਸ਼ਹਿਰ ਵਿਚ ਜਿਹੜੇ ਉਮੀਦਵਾਰ ਹਾਰ ਰਹੇ ਸਨ ਉਨ੍ਹਾਂ ਨੂੰ ਜਿਤਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਰਾਵਲਪਿੰਡੀ ਦੇ ਘੱਟੋ ਘੱਟ 13 ਉਮੀਦਵਾਰਾਂ ਨੂੰ ਧੱਕੇ ਨਾਲ ਜੇਤੂ ਐਲਾਨਿਆ ਗਿਆ। ਚੱਠਾ ਨੇ ਚੋਣ ਨਤੀਜਿਆਂ ਵਿਚ ਹੋਏ ਜੋੜ ਤੋੜ ਦੀ ਜ਼ਿੰਮੇਵਾਰੀ ਕਬੂਲਦਿਆਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਰੀਕੇ ਇਨਸਾਫ਼ ਪਾਰਟੀ ਦੇ ਤਰਜਮਾਨ ਨੇ ਕਿਹਾ ਕਿ ਰਾਵਲਪਿੰਡੀ ਦੇ ਕਮਿਸ਼ਨਰ ਵੱਲੋਂ ਕੀਤੇ ਖੁਲਾਸਿਆਂ ਮਗਰੋਂ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਦੇ ਚੀਫ ਜਸਟਿਸ ਕੈਜ਼ੀ ਫੈਜ਼ ਈਸ਼ਾ ਆਪਣੇ ਅਸਤੀਫੇ ਦੇਣ। ਉਨ੍ਹਾਂ ਕਿਹਾ ਕਿ ਚੱਠਾ ਦਾ ਇਕਬਾਲ PTI ਦੇ ਉਸ ਦਾਅਵੇ ਦੀ ਤਾਇਦ ਕਰਦਾ ਹੈ ਕਿ ਕਿਵੇਂ ਰਾਤੋ ਰਾਤ ਦੇ ਹਨੇਰੇ ਵਿਚ ਲੋਕਾਂ ਦੇ ਫਤਵੇ ਤੇ ਡਾਕਾ ਮਾਰਿਆ ਗਿਆ ਹੈ। ਇਸ ਨੇ ਚੋਣ ਹੇਰਾਫੇਰੀ ਚ ਸ਼ਾਮਲ ਅਸਲ ਕਿਰਦਾਰਾਂ ਤੋਂ ਪਰਦਾ ਚੁੱਕ ਦਿੱਤਾ ਹੈ। ਤਰਜਮਾਨ ਨੇ ਮੰਗ ਕੀਤੀ ਹੈ ਕਿ ਚੋਣ ਨਿਰਗਰਾਨ ਕੌਮੀ ਅਸੈਂਬਲੀ ਵਿਚ PTI ਦੀਆਂ 86 ਪਾਰਟੀ ਬੁਲਾਰੇ ਨੇ ਇਹ ਵੀ ਮੰਗ ਕੀਤੀ ਹੈ ਕਿ ਲੋਕ ਫਤਵੇ ਤੇ ਡਾਕਾ ਮਾਰਨ ਵਾਲਿਆਂ ਨੂੰ ਸੰਵਿਧਾਨ ਤੇ ਕਾਨੂੰਨ ਤਹਿਤ ਸਜ਼ਾਵਾਂ ਦਿੱਤੀਆਂ ਜਾਣ। ਇਸ ਦੌਰਾਨ ਪਾਕਿਸਤਾਨ ਪੀਪਲਸ ਪਾਰਟੀ ਨੇ ਵੀ ਚੱਠਾ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਲਈ ਕੀਤੇ ਜਾਣ ਦੀ ਮੰਗ ਕੀਤੀ ਹੈ, ਜਦੋਂ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੇ ਚੱਠਾ ਦੇ ਦਿਮਾਗੀ ਤਵਾਜਨ ਨੂੰ ਲੈ ਕੇ ਸਵਾਲ ਉਠਾਏ ਹਨ। ਇਸ ਦੌਰਾਨ ACP ਨੇ ਸੀਨੀਅਰ ਅਫਸਰ ਸ਼ਾਹ ਵੱਲੋਂ ਲਾਏ ਸਨਸਨੀਖੇਜ਼ ਦੋਸ਼ਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾ ਦਿੱਤੀ ਹੈ। ਕਮਿਸ਼ਨ ਨੇ ਹੰਗਾਮੀ ਮੀਟਿੰਗ ਕਰਕੇ ਕਮਿਸ਼ਨਰ ਤੇ ਲੱਗੇ ਦੋਸ਼ਾਂ ਬਾਰੇ ਚਰਚਾ ਕੀਤੀ, ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾ ਦਿੱਤੀ ਹੈ। ਅਫਗਾਨਿਸਤਾਨ ਵਿਚ ਅੱਜ ਭੂਚਾਲ ਦਾ ਝਟਕਾ ਲੱਗਿਆ ਤੇ ਰਿਐਕਟਰ ਪੈਮਾਨੇ ਦੀ ਇਸ ਦੀ ਤੀਬਰਤਾ 5.1 ਮੀਟਰ ਮਾਪੀ ਗਈ ਹੈ। ਕੌਮੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ। NCS ਮੁਤਾਬਕ ਭੂਚਾਲ ਦਾ ਇਹ ਝਟਕਾ ਸ਼ਾਮ ਨੂੰ ਲਗਭਗ 4:50 ਮਹਿਸੂਸ ਕੀਤਾ ਗਿਆ, ਜਿਸ ਦੀ ਡੂੰਘਾਈ ਧਰਤੀ ਦੇ 15 ਕਿਲੋਮੀਟਰ ਹੇਠਾਂ ਸੀ। ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਾਵਾਤਰਾ ਨੂੰ ਅੱਜ ਤੜਕੇ ਬੈਂਕਾਕ ਦੇ ਇਕ ਹਸਪਤਾਲ ਤੋਂ ਪੈਰੋਲ ਤੇ ਵਿਚ ਰਿਹਾ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੇ ਭ੍ਰਿਸ਼ਟਾਚਾਰ ਨਾਲ ਸਬੰਧਤ ਅਪਰਾਧਾਂ ਲਈ 6 ਮਹੀਨੇ ਦੀ ਸਜ਼ਾ ਪੂਰੀ ਕੀਤੀ। ਥਾਕਸਿਨ ਨੂੰ ਸੂਏ ਚੜਨ ਤੋਂ ਠੀਕ ਪਹਿਲਾਂ ਪੁਲਿਸ ਜਨਰਲ ਹਸਪਤਾਲ ਤੋਂ ਨਿਕਲਣ ਵਾਲੇ ਕਾਰਾਂ ਦੇ ਕਾਫਲੇ ਵਿਚ ਦੇਖਿਆ ਗਿਆ। ਸ਼ਿਨਾਵਾਤਰਾ 1 ਘੰਟੇ ਤੋਂ ਘੱਟ ਸਮੇਂ ਵਿਚ ਪੱਛਮੀ ਬੈਂਕਾਕ ਸਥਿਤ ਆਪਣੀ ਰਿਹਾਇਸ਼ ਤੇ ਪਹੁੰਚ ਗਏ। ਉਨ੍ਹਾਂ ਦੇ ਘਰ ਅੱਗੇ ਘਰ ਵਿਚ ਸਵਾਗਤ ਹੈ ਅਤੇ ਇਸ ਦਿਨ ਦੀ ਸਾਨੂੰ ਕਦੋਂ ਤੋਂ ਉਡੀਕ ਸੀ ਵਰਗੇ ਬੈਨਰ ਲੱਗੇ ਹੋਏ ਸੀ। ਥਾਕਸਿਨ ਨੇ 2001 ਵਿਚ ਸੱਤਾ ਸੰਭਾਲੀ ਸੀ ਪਰ 2006 ਵਿਚ ਰਾਜ ਪਲਟ ਕਰਕੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ। ਇਸ ਮਗਰੋਂ ਥਾਕਸਿਨ ਨੂੰ ਅਹੁਦੇ ਤੋਂ ਰਹਿੰਦਿਆਂ ਸੱਤਾ ਦੀ ਦੁਰਵਰਤੋਂ ਅਤੇ ਹੋਰਾਂ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਬੁਲਟਨ ਦੀਆਂ ਚੁਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਜੈਸ਼ੰਕਰ ਵੱਲੋਂ ਫਿਲਿਸਤੀਨੀ ਹਮਰਤਬਾ ਨਾਲ ਗਾਜ਼ਾ ਬਾਰੇ ਚਰਚਾ। ਇਜ਼ਰਾਈਲੀ ਹਮਲੇ 'ਚ 18 ਵਿਅਕਤੀ ਹਲਾਕ। PTI ਵੱਲੋਂ CEC ਤੇ ਚੀਫ ਜਸਟਿਸ ਤੇ ਅਸਤੀਫੇ ਦੀ ਮੰਗ। ਅਫਗਾਨਿਸਤਾਨ 'ਚ ਭੂਚਾਲ ਦੇ ਝਟਕੇ। ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਥਾਕਮਿਨ ਪੈਰੋਲ ਤੇ ਰਿਹਾ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ। 770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ।
The views expressed on the preceding program may not necessarily be those of the owner or management of WTOR radio station. The views expressed on the preceding
City of Brampton ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜਿ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/community-safety।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ।